chen 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 कॉमेडी कैस्टा विच मन्नी प्रमन्नी कंपनी सीएमसी अते जरनैल कुमार पेश करते हैं छड़ काटा 94 जी हाँ जसविंदर पल्ला बाल मुकुंद शर्मा दी कॉमेडी अते परमिंदर संधू दे गीता दा सुमेल अतुल शर्मा दे संगीत नाल शिंगारिया छड़ काटा 94
चाचा चतर सिंह जी
हाँ जी
सब तो पहला मेनू ए दसो भाई सारे कलाकार जो सियाणा कलाकार कौन आ
भतीज हजे तेनू ना तो नहीं पता चलिया
फिर भी चाचा जी दसो तो सही मजाक ना करो
असल विच भतीज मैं अपने मुंहों अपनी सिफत नहीं करना चाहुंदा
चलो चाचा जी जे ए नहीं दसना तो ए ही दस दो भाई सारे कलाकार जो मूर्ख कलाकार कौन आ
ए दस के भतीज मैं तेनू शर्मिंदा नहीं करना चाहुंदा
मान लिया चाचा जी भी मैं मूर्ख ते तुसी सियाणे जे अपने आप इन्ने चतर समझदे हो तो मेरिया चंद गल्लां जवाब दोगे
पुछो
लै फिर भरो खाली था
आउन दियो
ऐ दसो ए इंडस्ट्री किस काम आउंदी है
पोल्यूशन दे
ते मास्टरी किस काम आउंदी है
ट्यूशन दे
कचहरी किस काम आउंदी है
सच नूं फांसी लाउन लई
ते फिर वकील किस काम आउंदे आ
एवें एक दूजे नाल सिंग फसाउन लई
आ व्यापारी किस काम आउंदे आ
मिलावट कराउन ते चोर बाजारी दे
ते रोडवेज किस काम आउंदी आ
लीड़े पड़ाउन ते खज्जल खुआरी दे
ਸਕੂਲਾਂ ਦੀ ਕਾਰਗੁਜ਼ਾਰੀ ਕਦੋਂ ਸਾਹਮਣੇ ਆਉਂਦੀ ਆ
ਗਜ਼ਟ ਆਉਣ
ਤੇ ਗਰੀਬਾਂ ਦੀ ਕਿਸਮਤ ਕਦੋਂ ਫੁੱਟਦੀ ਆ
ਬਜਟ ਆਉਣ ਤੇ
ਆ ਨੇਤਾ ਕਿਸ ਕੰਮ ਆਉਂਦੇ ਆ
ਲੋਕਾਂ ਦੇ ਦੁੱਖ ਤਕਲੀਫਾਂ ਹਰਨ ਨੂੰ
ਤੇ ਉਹਨਾਂ ਦੇ ਪੀਏ ਕਿਸ ਕੰਮ ਆਉਂਦੇ ਆ
ਓਏ ਕੀਤੇ ਕੰਮਾਂ ਦੇ ਪੈਸੇ ਫੜਨ ਨੂੰ
ਤੇ ਪੁਲਿਸ ਕਿਸ ਕੰਮ ਆਉਂਦੀ ਆ
ਓਏ ਬੇਕਸੂਰਾਂ ਨੂੰ ਕੁੱਟਣ ਤੇ ਪੈਸੇ ਬਟੋਰਨ ਲਈ
ਤੇ ਜਵਾਕਾਂ ਦੇ ਕੰਨ ਕਿਸ ਕੰਮ ਆਉਂਦੇ ਆ
ਆਹੀ ਮਾਟਰਾਂ ਦੇ ਪੱਟਣ ਤੇ ਮਰੋੜਨ ਲਈ
ਜੇਬ ਕਤਰੇ ਕਿਸ ਕੰਮ ਆਉਂਦੇ ਆ
ਬਟੂਏ ਮਾਰਨ ਦੇ
ਤੇ ਸਰਕਾਰੀ ਡਾਕਟਰ ਕਿਸ ਕੰਮ ਆਉਂਦੇ ਆ
ਨਰਸਾਂ ਤਾੜਨ ਦੇ
ਪੀਰ ਕਿਸ ਕੰਮ ਆਉਂਦੀ ਆ
ਓਏ ਸਰਾਧਾਂ ਲਈ
ਤੇ ਧਰਮ ਕਿਸ ਕੰਮ ਆਉਂਦਾ
ਓਏ ਫਸਾਦਾਂ ਲਈ ਓਏ ਪੁੱਤ ਬਾਲਿਆ ਮੈਂ ਤੇਰੀਆਂ ਇੰਨੀਆਂ ਗੱਲਾਂ ਦਾ ਜਵਾਬ ਦਿੱਤਾ ਤੂੰ ਮੇਰੀ ਇੱਕ ਗੱਲ ਦਾ ਜਵਾਬ ਦੇ
ਪੁੱਛ
ਵੀ ਬਾਲਾ ਕਿਸ ਕੰਮ ਆਉਂਦਾ
ਕੋਠਾ ਛੱਤਣ ਲਈ ਤੇ ਮੈਨੂੰ ਦੱਸ ਭੱਲਾ ਕਿਸ ਕੰਮ ਆਉਂਦਾ
ਓ ਲੋਕਾਂ ਦੀ ਮਿੱਟੀ ਪੱਟਣ ਲਈ
ਟਾਊਟ ਕੰਮ ਆਉਂਦੇ ਆ ਸਾਮੀ ਫਸਾਉਣ ਲਈ
ਤੇ ਜਣਕਾਟਾ ਕੰਮ ਆਉਂਦਾ ਲੋਕਾਂ ਨੂੰ ਹਸਾਉਣ ਲਈ
ਅੱਛਾ ਅੱਛਾ ਤਾਂ ਇਹ ਸਾਰੀ ਭੂਮਿਕਾ ਛਨਕਾਟਾ 94 ਦੀ ਸੀ
ਨਹੀਂ ਮਗਜ ਮਾਰ ਰਿਹਾ ਸੀ
ਚਾਚਾ ਤੁਸੀਂ ਤਾਂ ਗੁੱਸਾ ਕਰ ਜਾਂਦੇ ਹਾਂ ਮੈਂ ਤਾਂ ਇਹ ਪੁੱਛ ਰਿਹਾ ਸੀ ਭਈ ਐਤਕੀ ਛਨਕਾਟਾ ਕਿੱਥੇ ਜੰਮਿਆ
ਸੀਐਮਸੀ
ਸੀਐਮਸੀ ਹਸਪਤਾਲ ਸੋਖਿਆ
ਓਏ ਕਮਲਿਆ ਸੀਐਮਸੀ ਹਸਪਤਾਲ ਦਾ ਨਾਂ ਨੀ ਇਹ ਤਾਂ ਕੰਪਨੀ ਦਾ ਨਾਂ ਵਾ ਕ੍ਰੀਏਟਿਵ ਮਿਊਜ਼ੀਕਲ ਕਾਰਪੋਰੇਸ਼ਨ
ਅੱਛਾ ਅੱਛਾ ਉਹ ਜਰਨੈਲ ਘੁਮਾਣ ਵਾਲੀ
ਆਹੋ
ਪਰ ਚਾਚਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ
ਕਿਹੜੀ ਦੀ
ਭਈ ਜਰਨੈਲ ਘੁਮਾਨ ਨੇ ਆਪਣੀ ਕੰਪਨੀ ਦਾ ਨਾਂ ਹਸਪਤਾਲ ਦੇ ਨਾਂ ਤੇ ਕਿਉਂ ਰੱਖਿਆ
ਉਹ ਇਸ ਕਰਕੇ ਭਤੀਜ ਕਿ ਉਹ ਛੋਟਾ ਹੁੰਦਾ ਬਿਮਾਰ ਰਹਿੰਦਾ ਹੁੰਦਾ
ਪਰ ਹੁਣ ਤਾਂ ਲੱਗਦਾ ਨਹੀਂ ਸਿਹਤ ਵੇਖ ਕੇ
ਨਾ ਹੁਣ ਤਾਂ ਵੇਖਣ ਨੂੰ ਐ ਲੱਗਦਾ ਜਿਵੇਂ ਸਾਧਾਂ ਦੇ ਡੇਰੇ ਤੇ ਪਲਿਆ ਹੁੰਦਾ
ਨਾ ਚਾਚਾ ਸਾਧਾਂ ਦੇ ਡੇਰੇ ਤੇ ਪਲਾ ਜ਼ਿਆਦਾ ਸੇਵਾ ਹੁੰਦੀ ਹੁੰਦੀ ਹੈ
ਓਏ ਸੇਵਾ ਜੀ ਸੇਵਾ ਓਏ ਜਿਹੜਾ ਬੰਦਾ ਸਾਧਾਂ ਦੇ ਡੇਰੇ ਪਲਿਆ ਹੋਵੇ ਨਾ ਉਹ ਪੁੰਜੇ ਪੈਰਾਂ ਭਾਨੇ ਇੱਕ ਮਿੰਟ ਨਹੀਂ ਬੈਠ ਸਕਦਾ
ਪਰ ਚਾਚਾ ਕਿਉਂ
ਓਏ ਕਮਲਿਆ ਓਏ ਕੁੱਪੇ ਵਰਗੀ ਗੋਗਲ ਨੂੰ ਗੋਡਿਆਂ 'ਚ ਮਧੋਲ ਕੇ ਪੁੰਜੇ 'ਚ ਚੌਕੜੀ ਮਾਰ ਕੇ ਬੈਠਣਾ ਸੌਖੀ ਗੱਲ ਹੈ
ਪਰ ਚਾਚਾ ਇੱਕ ਗੱਲ ਆ ਘੁਮਾਣ ਸਾਹਿਬ ਨੇ ਆਪਣੀਆਂ ਜਿੰਨੀਆਂ ਕਮੇਡੀ ਕੈਸਟਾਂ ਕੱਢੀਆਂ ਨਾ ਸਾਰੀਆਂ ਕੈਸਟਾਂ 'ਚ ਕਿਸੇ ਨਾ ਕਿਸੇ ਮਹਿਕਮੇ ਦਾ ਤਵਾ ਹੀ ਲਾਇਆ ਪਰ ਤੁਹਾਡੇ ਛਨਕਾਟੇ 'ਚ ਇਸ ਸਿਫਤ ਆ ਵੀ ਤੁਸੀਂ ਕਿਸੇ ਮਹਿਕਮੇ 'ਚ ਤਵਾ ਨਹੀਂ ਲਾਉਂਦੇ
ਉਹ ਭਤੀਜ ਤਵਾ ਮੈਂ ਇਸ ਕਰਕੇ ਨਹੀਂ ਲਾਉਂਦਾ ਕਿ ਉਹ ਵੀ ਤਾਂ ਆਪਣੇ ਭਰਾ ਨੇ ਨਾਲੇ ਜੇ ਮੈਂ ਵੀ ਤਵੇ ਲਾਉਣ ਲੱਗ ਗਿਆ ਤਾਂ ਫਿਰ ਉਹਨਾਂ ਦੀ ਸਿਫਤ ਕੌਣ ਕਰੂ ਇਸ ਕਰਕੇ ਭਤੀਜ ਮੈਂ ਤਵੇ ਘੱਟ ਲਾਉਣਾ ਤੇ ਸਿਫਤਾਂ ਵੱਧ ਕਰਦਾ
ਚਲੋ ਸਿਫਤ ਹੀ ਕਰ ਦੋ ਫਿਰ
ਦੱਸ ਕਿਹਦੀ ਕਰਾਉਣੀ ਆ
ਆ ਪਹਿਲਾਂ ਬਿਜਲੀ ਮਹਿਕਮੇ ਦੀ ਸਿਫਤ ਕਰੋ
ਲੈ ਸੁਣ ਬਿਜਲੀ ਮਹਿਕਮੇ ਨੇ ਇੱਕ ਵਾਰੀ ਇੱਕ ਜਨਾਨੀ ਬਿਜਲੀ ਮਹਿਕਮੇ ਦੇ ਦਫ਼ਤਰ ਕੰਪਲੇਂਟ ਲਿਖਾਉਣ ਗਈ ਗਾਹਾਂ ਜਾਂਦੇ ਨੂੰ ਮਹਿਕਮੇ ਦਾ ਕਰਮਚਾਰੀ ਸੁੱਤਾ ਪਿਆ ਤੇ ਕੋਲ ਟੈਲੀਫੋਨ ਦੀ ਘੰਟੀ ਖੜਕੀ ਜਾਵੇ ਬੁੜੀ ਨੇ ਬਾਹੋਂ ਫੜ ਕੇ ਬੰਦੇ ਨੂੰ ਖੜਾ ਕਰਤਾ ਕਹਿੰਦੀ ਤੂੰ ਸੁੱਤਾ ਪਿਆ ਕੋਲ ਘੰਟੇ ਦੀ ਘੰਟੀ ਖੜਕੀ ਜਾਂਦੀ ਆ ਖੜਕੀ ਜਾਣ ਦੇ ਪਰ ਤੈਨੂੰ ਕੀ ਤਕਲੀਫ ਆ ਕਹਿੰਦੀ ਤਕਲੀਫ ਮੈਨੂੰ ਇਸ ਕਰਕੇ ਆ ਕਿ ਟੈਲੀਫੋਨ ਮੇਰਾ ਹੀ ਆ ਮੈਂ ਘਰੋਂ ਕਰਕੇ ਆਈ ਹੋਈ ਆ ਕਹਿੰਦਾ ਚੰਗਾ ਲਿਖਾ ਫਿਰ ਕੀ ਤਕਲੀਫ ਆ ਜੇ ਨਾਨੀ ਕਹਿੰਦੀ ਭਾਈ ਸਾਡੇ ਘਰ ਦੇ ਮੂਹਰੇ ਤੁਹਾਡੇ ਬਿਜਲੀ ਦੇ ਖੰਭੇ 'ਚ ਕਰੰਟ ਆਉਂਦਾ ਐਵੇਂ ਕੋਈ ਜਵਾਕ ਚਿੰਬੜ ਜੂ ਉਹਨੂੰ ਜਾ ਕੇ ਚੈੱਕ ਕਰ ਲਓ ਜੀ ਇੰਨੀ ਗੱਲ ਸੁਣੀ ਤਾਂ ਕਰਮਚਾਰੀ ਉੱਚੀ ਉੱਚੀ ਹੱਸਦਾ ਲੋਟ ਪੋਟ ਹੋ ਗਿਆ ਜਨਾਨੀ ਨੂੰ ਹੋਰ ਗੁੱਸਾ ਚੜ ਗਿਆ ਉਹ ਕਹਿੰਦੀ ਮੈਂ ਸ਼ਿਕਾਇਤ ਲਿਖਾਉਣ ਆਈ ਹਾਂ ਵੀ ਤੁਹਾਡੇ ਖੰਭੇ 'ਚ ਕਰੰਟ ਆਉਂਦਾ ਤੇ ਤੂੰ ਦੰਦੀਆਂ ਕੱਢੀ ਜਾਂਦਾ ਉਹ ਕਹਿੰਦਾ ਮਾਈ ਦੰਦੀਆਂ ਤਾਂ ਮੈਂ ਤਾਂ ਕੱਢਦਾ ਕਿ ਮਖੌਲ ਕਰਨ ਨੂੰ ਸਾਡਾ ਹੀ ਮਹਿਕਮਾ ਲੱਭਿਆ
ਕਿਉਂ
ਕਹਿੰਦਾ ਸਾਡੀਆਂ ਤਾਂ ਕਦੇ ਤਾਰਾਂ ਚ ਕਰੰਟ ਨਹੀਂ ਆਇਆ, ਤੂੰ ਖੰਭੇ ਨੂੰ ਰੋਈ ਜਾਂਦੀ।
ਚਾਚਾ ਜੀ ਜੇ ਏਦਾਂ ਦੀ ਸਿਫਤ ਕਿਤੇ ਪੁਲਿਸ ਮਹਿਕਮੇ ਦੀ ਕਰ ਦੋ ਨਾ, ਸਵਾਦ ਆ ਜਾਵੇ।
ਇਹ ਸਵਾਦ ਤੈਨੂੰ ਆ ਜਾਵੇ ਕਿ ਮੈਨੂੰ ਆ ਜਾਵੇ?
ਕੀ ਮਤਲਬ?
ਕਿਉਂ ਤੁਰਦਾ ਫਿਰਦਾ ਚੰਗਾ ਨੀ ਲੱਗਦਾ?
ਕਿਉਂ, ਕੀ ਗੱਲ?
ਓਏ ਅੱਜ ਕੱਲ ਅਗਲੇ ਖਮੀਰ ਵਾਲੀ ਡਬਲ ਰੋਟੀ ਵਾਂਗੂ ਫੁੱਲੇ ਫਿਰਦੇ ਨੇ, ਜੇ ਮਾੜਾ ਜਿਹਾ ਵੀ ਉੱਚਾ ਨੀਵਾਂ ਬੋਲਿਆ ਗਿਆ ਨਾ ਚੋਪੜ ਕੇ ਰੱਖ ਦੇਣਗੇ।
ਚਲੋ ਚਾਚਾ ਜੀ, ਜੇ ਪੁਲਿਸ ਦੀ ਸਿਫਤ ਨਹੀਂ ਕਰਨੀ ਤਾਂ ਕਿਸੇ ਹੋਰ ਦੀ ਕਰ ਦੋ।
ਲੈ ਹੋਰ ਦੀ ਸੁਣ ਲਾ ਭਤੀਜ, ਪਿੱਛੇ ਜੇ ਮੈਂ ਬੀਕਾਨੇਰ ਨੂੰ ਜਾ ਰਿਹਾ ਸੀ।
ਅੱਛਾ।
ਬੱਸ ਅਜੇ ਮਸਾਂ ਬਠਿੰਡਾ ਟੱਪੀ ਸੀ ਕਿ 5-10 ਘੋੜ ਸਵਾਰ ਡਾਕੂਆਂ ਨੇ ਸਾਡੀ ਬੱਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਚਾਚਾ ਫਿਰ ਕੀ ਹੋਇਆ?
ਫਿਰ ਕੀ ਹੋਣਾ ਸੀ, ਡਾਕੂਆਂ ਨੇ ਸਾਡੀ ਬੱਸ ਘੇਰ ਲਈ ਤੇ ਇੱਕ ਡਾਕੂ ਸਵਾਰੀਆਂ ਵੱਲ ਸਟੇਨ ਗਨ ਤੁੰਨ ਕੇ ਕਹਿੰਦਾ, ਓਏ ਜੇ ਜਾਨ ਪਿਆਰੀ ਆ ਤਾਂ ਇਮਾਨਦਾਰੀ ਨਾਲ ਜਿੰਨੇ ਵੀ ਪੈਸੇ ਨੇ ਇੱਥੇ ਢੇਰੀ ਕਰ ਦਿਓ।
ਫਿਰ ਕੀ ਹੋਇਆ?
ਫਿਰ ਕੀ ਹੋਣਾ ਸੀ ਭਤੀਜ, ਮਿੰਟਾਂ ਸਕਿੰਟਾਂ 'ਚ ਪੈਸਿਆਂ ਦਾ ਢੇਰ ਲੱਗ ਗਿਆ।
ਅੱਛਾ।
ਫਿਰ ਡਾਕੂਆਂ ਦਾ ਸਰਦਾਰ ਬੱਸ ਵਿੱਚ ਚੜਿਆ। ਅਰੇ ਸਾਂਭਾ, ਕਿਤਨੀ ਸਵਾਰੀਆਂ ਹੈ?
ਸਰਦਾਰ ਪੂਰੀ 52।
ਕਿਤਨੇ ਪੈਸੇ ਹੋਏ?
ਸਰਦਾਰ 21,327 ਰੁਪਏ 60 ਪੈਸੇ।
ਸਵਾਰੀਆਂ 52 ਤੇ ਪੈਸੇ ਸਿਰਫ 21,000? ਬਹੁਤ ਬੇਇਨਸਾਫੀ ਹੈ ਇਹ, ਵਾਪਸ ਕਰ ਦੋ ਪੈਸੇ।
ਚਾਚਾ ਫਿਰ ਕੀ ਹੋਇਆ?
ਫਿਰ ਕੀ ਹੋਣਾ ਸੀ, ਵਿਚਾਰਾ ਦੁਖੀ ਜਿਹਾ ਹੋ ਕੇ ਬੱਸ ਤੋਂ ਥੱਲੇ ਉਤਰ ਗਿਆ। ਮੈਂ ਹੌਸਲਾ ਜਿਹਾ ਕਰਕੇ ਬਾਅਦ 'ਚ ਸਾਂਭੇ ਨੂੰ ਪੁੱਛਿਆ ਵੀ ਸਾਂਭਾ ਜੀ, ਆ ਡਾਕੂ ਤਾਂ ਅਸੀਂ ਬਥੇਰੇ ਸੁਣੇ ਆ ਪਰ ਤੁਹਾਡੇ ਵਰਗੇ ਧਰਮੀ ਡਾਕੂ ਪਹਿਲੀ ਵਾਰੀ ਸੁਣ ਰਹੇ ਹਾਂ ਤੇ ਦੇਖ ਰਹੇ ਹਾਂ, ਵੀ ਪਹਿਲਾਂ ਤੁਸੀਂ ਸਾਰੀ ਬੱਸ ਲੁੱਟ ਲਈ ਤੇ ਫਿਰ ਸਾਰੇ ਪੈਸੇ ਵਾਪਸ ਕਰਤੇ, ਚੱਕਰ ਕੀ ਆ? ਉਹ ਕਹਿੰਦਾ, ਸਰਦਾਰਾ ਸਾਨੂੰ ਘਾਟਾ ਖਾਣ ਦਾ ਸ਼ੌਕ ਨਹੀਂ। ਮੈਂ ਕਿਹਾ, ਸਾਂਭਾ ਜੀ ਆ ਵਪਾਰ ਵਪੂਰ 'ਚ ਤਾਂ ਘਾਟਾ ਬਥੇਰੀ ਵਾਰੀ ਸੁਣਿਆ, ਆਪਾਂ ਡਾਕੇ 'ਚ ਘਾਟਾ ਕਿਵੇਂ ਪੈ ਗਿਆ? ਉਹ ਕਹਿੰਦਾ, ਡਾਕੇ 'ਚ ਪੈਸੇ ਤਾਂ ਇਕੱਠੇ ਹੋਏ ਨੇ ਸਿਰਫ 21,000 ਤੇ ਬੱਸ ਲੁੱਟਣ ਦਾ ਪੁਲਿਸ ਨਾਲ ਕਰਕੇ ਆਇਆ ਪੂਰਾ 25,000, ਘਾਟਾ ਨਾ ਹੋਇਆ ਤਾਂ ਹੋਰ ਕੀ ਹੋਇਆ?
ਚਾਚਾ ਜੀ ਫਿਰ ਨਾ ਟਲੇ, ਕਰਤੀ ਨਾ ਪੁਲਿਸ ਦੀ ਸਿਫਤ?
ਮੈਂ ਤਾਂ ਸਿਫਤ ਭਤੀਜ ਡਾਕੂਆਂ ਦੀ ਕੀਤੀ ਸੀ, ਤੂੰ ਜਿਹਦੀ ਮਰਜ਼ੀ ਸਮਝੀ ਜਾ।
ਚੰਗਾ ਚਾਚਾ ਜੀ, ਫਿਰ ਲੱਗਦੇ ਹੱਥ ਨਾ ਰੇਲਵੇ ਦੀ ਰੇਲ ਬਣਾ ਦੋ।
ਲੈ ਫਿਰ ਰੇਲਵੇ ਮਹਿਕਮੇ ਦੀ ਸੁਣ ਭਤੀਜ, ਪਿੱਛੇ ਜੇ ਮੈਂ ਦਿੱਲੀ ਜਾ ਰਿਹਾ ਸੀ, ਲੁਧਿਆਣੇ ਉਹ 11 ਵਜੇ ਰਾਤ ਨੂੰ ਫਰੰਟੀਅਰ ਗੱਡੀ ਫੜੀ। ਤੈਨੂੰ ਪਤਾ ਸਵਾਰੀਆਂ ਨੇ ਰਾਤ ਨੂੰ ਸੌਣਾ ਹੁੰਦਾ, ਮੈਂ ਕਿਹਾ ਕੋਈ 50 ਰੁਪਏ ਚੱਕੀ ਫਿਰੇ, ਕੋਈ 100, ਕੋਈ 150, ਸਾਰੀਆਂ ਟੀ ਟੀ ਦੇ ਦੁਆਲੇ ਵੀ ਸਾਨੂੰ ਰਾਤ ਨੂੰ ਸੌਣ ਨੂੰ ਸੀਟ ਦੇ ਦਿਓ, ਸਾਨੂੰ ਦੇ ਦਿਓ। ਮੈਂ ਵੀ ਭੀੜ ਦੇ ਉੱਪਰ ਦੀ ਲੰਬਾ ਸਾਰਾ ਹੱਥ ਕਰਕੇ 50 ਦੇ ਨੋਟ ਨਾਲ ਟੀ ਟੀ ਦੇ ਮੂੰਹ ਤੇ ਝੱਲ ਮਾਰੀ। ਉਹ ਮੈਨੂੰ ਕਹਿੰਦਾ, ਬਾਲੇ ਤੱਤਿਆ ਤੈਨੂੰ ਵੀ ਸੀਟ ਦੇ ਦਿੰਦੇ ਆ, ਬਹਿ ਜਾ ਹਜੇ। ਉਹ ਮੈਂ ਕਿਹਾ ਜੀ, ਸੀਟ ਤਾਂ ਮੇਰੇ ਕੋਲ ਹੈਗੀ ਆ ਪਰ ਤੁਸੀਂ 50 ਰੁਪਏ ਫੜੋ। ਕਹਿੰਦਾ ਕਿ ਸੀਟ ਹੈਗੀ ਆ ਫਿਰ 50 ਰੁਪਏ ਕਾਹਦੇ ਦਿੰਦਾ? ਮੈਂ ਕਿਹਾ ਜੀ, ਗੱਲ ਇਹ ਹੈ ਵੀ ਮੈਂ ਉਤਰਨਾ ਅੰਬਾਲੇ ਤੇ ਗੱਡੀ ਰਾਤ ਨੂੰ ਅੰਬਾਲੇ ਪਹੁੰਚਦੀ ਹੈ 1 ਵਜੇ, ਵੀ ਜੇ ਮੈਂ ਸੌਂ ਗਿਆ ਮੇਰੀ ਅੱਖ ਨਹੀਂ ਖੁੱਲਣੀ, ਮੈਂ ਸਾਹਮਣੀ ਸੀਟ ਤੇ ਸੁੱਤਾ ਪਿਆ, ਬਸ ਮੈਨੂੰ ਤੁਸੀਂ ਠਾਲਣਾ ਹੀ ਆ ਵੀ ਭਾਈ ਅੰਬਾਲਾ ਆ ਗਿਆ ਥੱਲੇ ਉਤਰ, ਮੈਂ ਉਹਦੇ 50 ਰੁਪਏ ਦਿੰਦਾ। ਮੈਨੂੰ ਕਹਿੰਦਾ ਜਾ ਕੇ ਪੈ ਜਾ।
ਫਿਰ ਤਾਰਤਾ ਅੰਬਾਲੇ?
ਓਏ ਸਵਾਹ ਤਾਰਨਾ ਸੀ, ਅੱਖ ਮੇਰੀ ਉਦੋਂ ਖੁੱਲੀ ਜਦੋਂ ਗੱਡੀ ਨੇ ਮਾਰਿਆ ਝਟਕਾ ਤੇ ਸਵਾਰੀਆਂ ਨੇ ਪਾਤਾ ਰੌਲਾ, ਦਿੱਲੀ ਆ ਗਿਆ, ਦਿੱਲੀ ਆ ਗਿਆ, ਦਿੱਲੀ ਆ ਗਿਆ। ਓਏ ਹੋਏ ਹੋਏ ਭਤੀਜ, ਫਿਰ ਮੇਰਾ ਗੁੱਸਾ ਦੇਖਣ ਵਾਲਾ ਸੀ, ਮੈਂ ਹਾਰ ਨਹੀਂ ਕੀਤੀ, ਹਿੰਮਤ ਨਹੀਂ ਹਾਰੀ, ਜਾਂਦੇ ਹੀ ਟੀਟੀ ਨੂੰ ਗੱਲ ਤੋਂ ਫੜ ਲਿਆ, ਜੋ ਭਤੀਜ ਮੇਰੇ ਮੂੰਹ 'ਚ ਗੰਦ ਆਇਆ ਮੈਂ ਬਕਿਆ, ਜੋ ਮੈਂ ਗਾਲਾਂ ਕੱਢਣੀਆਂ ਸੀ ਉਹਨੂੰ ਕੱਢੀਆਂ। ਉਹ ਮੈਂ ਕਿਹਾ, ਤੇਰੇ ਵਰਗਾ ਕੁੱਤਾ ਬੰਦਾ ਮੈਂ ਜ਼ਿੰਦਗੀ ਨਹੀਂ ਦੇਖਿਆ, ਤੂੰ ਘਟੀਆ ਬੰਦਾ, ਉਹ ਤੂੰ ਕਮੀਨਾ ਬੰਦਾ, ਉਹ ਤੁਸੀਂ ਲੋਕ ਰਿਸ਼ਵਤ ਵੀ ਲੈ ਲੈਂਦੇ ਹੋ ਤਾਂ ਫਿਰ ਵੀ ਨਹੀਂ ਕੰਮ ਕਰਦੇ।
ਚਾਚਾ ਫਿਰ ਉਹਨੂੰ ਗੁੱਸਾ ਨਹੀਂ ਆਇਆ?
ਓਏ ਤੂੰ ਗੁੱਸੇ ਦੀ ਗੱਲ ਕਰਦਾ, ਉਹ ਉੱਪਰੋਂ ਦੰਦੀਆਂ ਕੱਢੀ ਜਾਵੇ, ਮੈਂ ਗਾਲਾਂ ਕੱਢੀਆਂ ਵਾ ਉਹ ਦੰਦੀਆਂ ਕੱਢੀ ਜਾਵੇ, ਤੇ ਸਵਾਰੀਆਂ ਟੀ ਟੀ ਨੂੰ ਕਹਿੰਦੀਆਂ, ਭਾਈ ਸਾਹਿਬ ਸਾਨੂੰ ਗਾਲਾਂ ਤੇ ਗਾਲਾਂ ਕੱਢੀ ਜਾਂਦਾ ਤੇ ਤੁਸੀਂ ਹੱਸੀ ਜਾਂਦੇ ਹੋ।
ਚਾਚਾ ਫਿਰ ਟੀ ਟੀ ਕੀ ਕਹਿੰਦਾ?
ਟੀ ਟੀ ਕਹਿੰਦਾ, ਇਹ ਕੋਈ ਗਾਲਾਂ ਨੇ ਜੋ ਇਹ ਕੱਢ ਰਿਹਾ, ਗਾਲਾਂ ਤਾਂ ਉਸ ਬੰਦੇ ਦੀਆਂ ਸੁਣਨ ਵਾਲੀਆਂ ਹੋਣੀਆਂ।
ਚਾਚਾ ਕੀ ਦੀਆਂ?
ਉਹ ਜਿਹਨੂੰ ਮੈਂ ਇਹਦੀ ਜਗ੍ਹਾ ਤੇ ਧੱਕੇ ਮਾਰ ਮਾਰ ਕੇ ਮਾਲੇ ਤਾਰਿਆ।
ਚਾਚਾ ਜੀ ਅੱਜ ਤੁਹਾਡੇ ਮੂੰਹ ਵੱਖ ਵੱਖ ਮਹਿਕਮੇ ਸਿਫਤ ਸੁਣ ਕੇ ਮੇਰਾ ਵੀ ਦਿਲ ਕਰਦਾ ਮੈਂ ਤੁਹਾਡੀ ਥੋੜੀ ਸਿਫਤ ਕਰਾਂ।
ਓਏ ਬੜਾ ਚਵਰ ਚਵਰ ਨਹੀਂ ਕਰਨਾ।
ਕਿਉਂ, ਆਪਣੀ ਵਾਰ ਨੂੰ ਦੁੱਖ ਲੱਗਿਆ?
ਚੰਗਾ ਕੱਢ ਚੌਲ ਫਿਰ ਕਿਵੇਂ ਕੱਢਦਾ ਮੇਰੇ ਬਾਰੇ?
ਉਹ ਚਾਚਾ ਜੀ ਮੈਂ ਚੌਲ ਨਹੀਂ ਕੱਢਣ ਲੱਗਿਆ, ਮੇਰਾ ਮਤਲਬ ਮੈਂ ਤੁਹਾਡੀ ਬਦਖੋਈ ਨਹੀਂ ਕਰਨ ਲੱਗਿਆ, ਸਗੋਂ ਮੈਂ ਤਾਂ ਇਹ ਕਹਿਣ ਲੱਗਿਆ ਕਿ ਤੁਹਾਡੀਆਂ ਤੁਕਬੰਦੀਆਂ ਸੁਣ ਸੁਣ ਕੇ ਇੰਜ ਲੱਗਦਾ ਜਿਵੇਂ ਤੁਸੀਂ ਹੁਣ ਕਵੀ ਬਣ ਗਏ ਹੋ।
ਓਏ ਗਾਲ ਕੱਢ ਲਾ ਪਰ ਕਵੀ ਨਾ ਕਹੀਂ।
ਕਿਉਂ,
ਭੁੱਖੇ ਮਰਨਾ?
ਪਰ ਚਾਚਾ ਸਾਰੇ ਕਵੀ ਤਾਂ ਇੱਦਾਂ ਦੇ ਨਹੀਂ ਹੁੰਦੇ।
ਪਰ ਭਤੀਜ ਜਿਨ੍ਹਾਂ ਨੂੰ ਮੈਂ ਜਾਣਦਾ ਉਹ ਜ਼ਰੂਰ ਇੱਦਾਂ ਦੇ ਹੁੰਦੇ ਆ। ਹੁਣ ਤੂੰ ਦੂਰ ਨਾ ਜਾ, ਆ ਬਿਸ਼ੰਬਰ ਹੀ ਵੇਖ ਲਾ, ਆਪਣੇ ਆਪ ਨੂੰ ਸਮਝਦਾ ਮਹਾਰਾਜਾ ਪਟਿਆਲੇ ਦੇ ਦਰਬਾਰ ਦਾ ਰਾਜ ਕਵੀ, ਆ ਪਿੱਛੇ ਜੇ ਸੜਕ ਤੇ ਤੁਰਿਆ ਜਾਵੇ, ਪੱਗ ਢੱਠੀ ਹੋਈ, ਮੂੰਹ ਚੋਂ ਖੂਨ ਵਗੇ, ਦੰਦ ਟੁੱਟਿਆ ਹੋਇਆ, ਭੀਚਕ ਜਿਹਾ ਮਾਰਦਾ ਜਾਵੇ। ਮੈਂ ਸੋਚਿਆ ਚੱਲ ਮਨਾ ਉਹਨੂੰ ਘਰੇ ਛੱਡ ਆਈਏ, ਫਿਰ ਵੀ ਆਪਣੇ ਪਿੰਡ ਦਾ ਐਵੇਂ ਜਲੂਸ ਕਢਾਉਂਦਾ ਫਿਰਦਾ। ਮੈਂ ਕਿਹਾ, ਬਿਸ਼ੰਬਰ ਜੀ ਚਲੋ ਤੁਹਾਨੂੰ ਘਰ ਛੱਡ ਆਈਏ।
ਫਿਰ ਕੀ ਕਹਿੰਦਾ?
ਕਹਿੰਦਾ ਘਰੋਂ ਹੀ ਆਇਆ। ਹੁਣ ਤੂੰ ਹੀ ਦੱਸ ਭਤੀਜ, ਜਿਹੜੇ ਬੰਦੇ ਦੀ ਘਰੇ ਹੀ ਆਹ ਦੁਰਗਤ ਹੁੰਦੀ ਆ, ਉਹ ਵੀ ਘਰ ਵਾਲੀ ਕੋਲੋਂ, ਭਲਾ ਬਾਹਰ ਇੱਜ਼ਤ ਕਿਹਨੇ ਕਰਨੀ ਆ ਉਹਦੀ?
ਪਰ ਚਾਚਾ ਪਹਿਲਾਂ ਪਹਿਲਾਂ ਤਾਂ ਉਹਦੀ ਘਰ ਵਾਲੀ ਚੰਗੀ ਹੁੰਦੀ ਸੀ ਜਦੋਂ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ।
ਓਏ ਕਮਲਿਆ, ਕਹਿ ਦਿਆ ਜਦੋਂ ਟਰਾਂਜਿਸਟਰ ਨਵਾਂ ਨਵਾਂ ਲਈਏ ਨਾ ਉਦੋਂ ਤਾਂ ਵਿਵਿਧ ਭਾਰਤੀ ਵੀ ਸਾਫ ਚੱਲਦਾ, ਆ ਬਾਅਦ ਚ ਸਾਡਾ ਜਲੰਧਰ ਵੀ ਘੈੜ ਘੈੜ ਕਰਨ ਲੱਗ ਜਾਂਦਾ।
ਆ ਤਾਂ ਤੁਹਾਡੀ ਗੱਲ ਬਿਲਕੁਲ ਖਰੀ ਆ।
ਅਸਲ ਵਿੱਚ ਭਤੀਜ ਉਹਨੇ ਆਪਣੇ ਪੈਰੀ ਆਪ ਕਹਾੜਾ ਮਾਰਿਆ।
ਉਹ ਕਿਵੇਂ?
ਬਈ ਭਲਿਆ ਮਾਨਸਾ, ਜੇ ਤੂੰ ਕਵੀ ਆ ਤਾਂ ਕਵਿਤਾਵਾਂ ਜਾ ਕੇ ਕਿਸੇ ਮਸ਼ਹਿਰੇ ਸੁਣਾ, ਪਰ ਆ ਗ੍ਰਸਤੀ ਜੀਵਨ ਚ ਇਹਦਾ ਕੀ ਕੰਮ? ਸੁਹਾਗ ਰਾਤ ਵਾਲੀ ਦਿਨ ਪਤਾ ਆਪਣੀ ਘਰ ਵਾਲੀ ਨੂੰ ਕੀ ਕਹਿੰਦਾ?
ਕੀ ਕਹਿੰਦਾ?
ਕਹਿੰਦਾ ਡਾਰਲਿੰਗ, ਅੱਜ ਤਾਂ ਤੂੰ ਹੀ ਮੇਰੀ ਕਵਿਤਾ, ਤੂੰ ਹੀ ਮੇਰੀ ਰਚਨਾ ਤੇ ਤੂੰ ਹੀ ਮੇਰੀ ਸਾਧਨ।
ਤੇ ਅੱਗੋਂ ਘਰ ਵਾਲੀ ਕੀ ਬੋਲੀ?
ਕਹਿੰਦੀ ਮੈਨੂੰ ਵੀ ਥੋੜੀ ਸੌਣ ਲੱਗੇ ਜੀ, ਜੇ ਮੈਂ ਝੂਠ ਬੋਲਾਂ, ਅੱਜ ਤੋਂ ਤੂੰ ਹੀ ਮੇਰਾ ਸੁੱਚਾ ਸਿਓ, ਤੂੰ ਹੀ ਮੇਰਾ ਪ੍ਰੇਮ ਸਿਓ, ਤੂੰ ਹੀ ਮੇਰਾ ਨਾਜਰ ਸਿਓ। ਉਹ ਸਮਝੀ ਪਤਾ ਨੀ ਆਪਣੇ ਸਹੇਲੀਆਂ ਦੇ ਨਾਂ ਗਣਾਉਂਦਾ, ਉਹਨੇ ਦਵਾ ਦਵਾ ਆਪਣੇ ਆੜੀਆਂ ਦੇ ਗਣਾਤੇ।
ਚਾਚਾ ਆਹ ਗੱਲ ਨੀ ਸਮਝ ਆਈ?
ਕਿਹੜੀ?
ਵੀ ਅੱਗੇ ਆਮ ਤੌਰ ਤੇ ਤੁਹਾਡੇ ਛਨਕਾਟਿਆਂ ਚ ਨਾ ਤੁਹਾਡੇ ਗੀਤ ਗਾਏ ਹੁੰਦੇ ਸੀ, ਪਰ ਅੱਜ ਕੱਲ ਤੁਸੀਂ ਹੋਰ ਕਲਾਕਾਰ ਤੋਂ ਵੀ ਗਾਉਣ ਲੱਗ ਪਏ। ਉਹ ਕਿਉਂ?
ਉਹ ਇਸ ਕਰਕੇ ਭਤੀਜ ਕਿ ਮੈਂ ਲੋਕਾਂ ਨੂੰ ਵਿਖਾਉਣਾ ਚਾਹੁੰਦਾ।
ਚਾਚਾ ਕੀ?
ਵੀ ਸਾਥੋਂ ਵੀ ਮਾੜਾ ਗਾਉਣ ਵਾਲੇ ਜੇ ਕਲਾਕਾਰ ਤੁਰੇ ਫਿਰਦੇ ਆ।
ਚਾਚਾ ਕੋਈ ਸੰਗ ਕਰ, ਸੰਗ ਤੂੰ ਉਸ ਕਲਾਕਾਰ ਦੀ ਬਰਾਬਰੀ ਕਰਦਾ ਜਿਹੜੀ ਏਡੀ ਹੰਢੀ ਹੋਈ ਆ, ਏਡੀ ਪੁਰਾਣੀ ਕਲਾਕਾਰ ਆ।
ਪੁਰਾਣੀ ਤਾਂ ਭਤੀਜ ਵਾਕਿਆ ਹੀ ਬਹੁਤ ਆ, ਕਿਉਂਕਿ ਮੈਂ ਛੋਟਾ ਹੁੰਦਾ ਉਹਦੇ ਗੀਤ ਸੁਣਦਾ ਹੁੰਦਾ।
ਯਾਨੀ ਤੁਸੀਂ ਪਰਮਿੰਦਰ ਤੋਂ ਛੋਟੇ ਹੋ?
ਕੋਈ ਸ਼ੱਕ ਨੀ ਉਹਦੇ ਵਿੱਚ।
ਚਾਚਾ ਜੀ ਤੁਸੀਂ ਜੰਮੇ ਕਿਹੜੇ ਸਾਲ ਸੀ?
ਮੈਂ ਉਸ ਸਾਲ ਜੰਮਿਆ ਸੀ ਭਤੀਜ ਜਿਹੜੇ ਸਾਲ ਬੋਦੀ ਵਾਲਾ ਤਾਰਾ ਨਿਕਲਿਆ।
ਤੇ ਬੋਦੀ ਵਾਲਾ ਤਾਰਾ ਕਦੋਂ ਨਿਕਲਿਆ ਸੀ?
ਜਿਹੜੇ ਸਾਲ ਮੈਂ ਜੰਮਿਆ ਸੀ।
ਸਮਝ ਗਿਆ ਸਮਝ ਗਿਆ। ਚਾਚਾ ਤੁਸੀਂ ਜਨਾਨੀਆਂ ਵਾਂਗੂ ਆਪਣੀ ਉਮਰ ਨਹੀਂ ਦੱਸਣਾ ਚਾਹੁੰਦੇ। ਚਲੋ ਜੇ ਸੰਨ ਨਹੀਂ ਦੱਸਣਾ ਤਾਂ ਕਮ ਸੇ ਕਮ ਤਰੀਕ ਹੀ ਦੱਸ ਦੋ।
ਉਸ ਤਰੀਕ ਨੂੰ ਭਤੀਜ ਦੁਸਹਿਰਾ ਸੀ।
ਕਰ ਲੋ ਗੱਲ। ਉਹ ਦੁਸਹਿਰਾ ਦਾ ਕੀ ਚਾਚਾ? ਦੁਸਹਿਰਾ ਕਦੇ ਸਤੰਬਰ ਮਹੀਨੇ ਚ ਆ ਗਿਆ, ਕਦੇ ਅਕਤੂਬਰ ਮਹੀਨੇ ਚ ਆ ਗਿਆ। ਚਲੋ ਜੇ ਤਰੀਕ ਤੋਂ ਵੀ ਪਰਹੇਜ਼ ਕਰਨਾ ਤਾਂ ਐ ਦੱਸੋ ਵੀ ਕਿਹੜੇ ਟਾਈਮ ਤੇ ਜੰਮੇ ਸੀ।
ਹਾਂ ਟਾਈਮ ਬਾਰੇ ਜ਼ਰੂਰ ਦੱਸ ਦਿੰਦੇ ਹਾਂ। ਉਸ ਟਾਈਮ ਭਤੀਜ ਤਕਰੀਬਨ ਝਾਕੀਆਂ ਨਿਕਲਦੀਆਂ ਸੀ।
ਸਰ ਗਿਆ ਚਾਚਾ ਜੀ, ਮੈਥੋਂ ਗਲਤੀ ਹੋ ਗਈ ਪੁੱਛ ਕੇ।
ਨਾ ਹੋਰ ਪੁੱਛ, ਕਦੋਂ ਜੰਮਿਆ ਸੀ?
ਨਾ ਮੈਂ ਨੀ ਪੁੱਛਦਾ, ਗਾਹਾਂ ਚੱਲੋ।
ਹਾਂ ਇਹ ਤਾਂ ਹੋਈ ਨਾ ਗੱਲ, ਗਾਹਾਂ ਸੁਣ ਭਤੀਜ। ਜਦੋਂ ਮੈਂ ਛੋਟਾ ਜਿਹਾ ਸੀ, ਇੱਕ ਦਿਨ ਮੈਂ ਘਰੇ ਸੁੱਤਾ ਪਿਆ, ਸਵੇਰੇ ਸਵੇਰੇ ਮੇਰੇ ਕੰਨਾਂ 'ਚ ਮੇਰੇ ਪਾਪਾ ਜੀ ਦੀ ਉੱਚੀ ਉੱਚੀ ਆਵਾਜ਼ ਪਈ, ਓਏ ਚਤਰਿਆ ਓਏ ਚਤਰਿਆ ਉੱਠ ਓਏ ਉੱਠ। ਮੈਂ ਡਰ ਕੇ ਉਪੜਵਾ ਉੱਠਿਆ। ਮੈਂ ਕਿਹਾ ਪਾਪਾ ਜੀ ਕੀ ਗੱਲ, ਭੁਚਾਲ ਆ ਗਿਆ? ਉਹ ਕਹਿੰਦਾ ਬੇਵਕੂਫਾ ਭੁਚਾਲ ਨਹੀਂ ਆਇਆ, ਖੁਸ਼ਖਬਰੀ ਆਈ ਆ। ਮੈਂ ਕਿਹਾ ਜੀ ਕਿਹੜੀ? ਉਹ ਕਹਿੰਦੇ ਅੱਜ ਤੇਰੇ ਘਰੇ ਦੋ ਜੋੜੇ ਵੀਰ ਇਕੱਠੇ ਜੰਮੇ ਆ। ਮੈਂ ਕਿਹਾ ਪਾਪਾ ਜੀ ਖੁਸ਼ਖਬਰੀ ਜਾ ਕੇ ਬੇਬੇ ਨੂੰ ਦੱਸ ਕੇ ਆਵਾਂ। ਫੜੇ ਮੂੰਹ ਤੇਰੇ ਜੰਮਣ ਦੇ ਸਾਲਿਆ, ਉਹ ਤਾਂ ਮੈਨੂੰ ਪਤਾ ਲੱਗਿਆ। ਮੈਂ ਕਿਹਾ ਪਾਪਾ ਜੀ ਫਿਰ ਮੈਨੂੰ ਕੀ ਹੁਕਮ ਆ? ਉਹ ਕਹਿੰਦੇ ਤੂੰ ਆਏ ਕਰ, ਛੇਤੀ ਦੇ ਕੇ ਤਿਆਰ ਹੋ ਕੇ ਸਕੂਲ ਜਾ। ਤੂੰ ਆਪਣੀ ਭੈਣ ਜੀ ਨੂੰ ਕਹੀ ਕਿ ਭੈਣ ਜੀ ਸਾਡੇ ਘਰੇ ਤੋਂ ਨਿੱਕੇ ਨਿੱਕੇ ਵੀਰੇ ਆਇਆ, ਮੈਨੂੰ ਛੁੱਟੀ ਦੇ ਦਿਓ, ਅੱਜ ਸਾਡੇ ਘਰੇ ਲੋਕਾਂ ਨੇ ਵਧਾਈਆਂ ਦੇਣ ਆਉਣਾ, ਮੈਂ ਉਹਨਾਂ ਨੂੰ ਚਾਹ ਪਾਣੀ ਪਿਲਾਉਣਾ।
ਚਾਚਾ ਫੇਰ ਕੀ ਹੋਇਆ?
ਫੇਰ ਕੀ ਹੋਣਾ ਸੀ, ਮੈਂ 9 ਵਜੇ ਸਕੂਲ ਗਿਆ, 9:15 ਬਸ ਤਾਂ ਫੱਟੀ ਮੋਢੇ ਤੇ ਰੱਖਿਆ ਹੋਇਆ, ਸਾਰਾ ਸਕੂਲ ਮੇਰਾ ਮਗਰ ਲਾਇਆ, ਛੁੱਟੀ ਹੋਏ ਛੁੱਟੀ ਹੋਏ ਛੁੱਟੀ ਹੋਏ ਕਰਦੇ ਘਰ ਨੂੰ ਆ ਗਏ। ਪਾਪਾ ਸਾਡਾ ਬੜਾ ਹੈਰਾਨ ਹੋਇਆ, ਕਹਿੰਦਾ ਛੁੱਟੀ ਸਾਰੇ ਇਕੱਲੇ ਨੂੰ ਲਿਆਉਣ ਨੂੰ ਕਿਹਾ ਸੀ, ਸਾਰਾ ਸਕੂਲ ਮਗਰ ਲਾਈ ਆਉਂਦਾ। ਤੇ ਫਿਰ ਮੇਰਾ ਪਾਪਾ ਕਹਿੰਦਾ ਓਏ ਭੈਣ ਜੀ ਨੂੰ ਕੀ ਕਿਹਾ ਸੀ? ਮੈਂ ਕਿਹਾ ਜਾ ਕੇ ਮੈਂ ਕਿਹਾ ਸੀ ਭੈਣ ਜੀ ਸਾਡੇ ਘਰੇ ਇੱਕ ਨਿੱਕਾ ਜਿਹਾ ਵੀਰਾ ਆਇਆ, ਮੈਨੂੰ ਛੁੱਟੀ ਦੇ ਦਿਓ। ਭੈਣ ਜੀ ਨੇ ਖੁਸ਼ ਹੋ ਕੇ ਸਾਰੇ ਸਕੂਲ ਨੂੰ ਛੁੱਟੀ ਕਰਤੀ।
ਚਾਚਾ ਫਿਰ ਤੂੰ ਦੂਜੇ ਜਵਾਕ ਬਾਰੇ ਕਿਉਂ ਨੀ ਦੱਸਿਆ?
ਉਹ ਇਹੀ ਗੱਲ ਮੇਰੇ ਪਾਪੇ ਨੇ ਪੁੱਛੀ ਵੀ ਸਾਲਿਆ ਦੂਜੇ ਬਾਰੇ ਕਿਉਂ ਨੀ ਦੱਸਿਆ।
ਫਿਰ ਚਾਚਾ ਤੁਸੀਂ ਕਿਹਾ?
ਮੈਂ ਕਿਹਾ ਪਾਪਾ ਜੀ ਦੂਜੇ ਬਾਰੇ ਅਗਲੇ ਹਫ਼ਤੇ ਦੱਸ ਕੇ ਇੱਕ ਛੁੱਟੀ ਹੋਰ ਮਾਰਾਂਗੇ। ਮੈਂ ਭਤੀਜ ਹੁਣ ਭਲਾ ਬੱਚੇ ਨੂੰ ਕੀ ਪਤਾ ਕਿ ਜਵਾਕ ਕਿੰਨੇ ਚਿਰ ਬਾਅਦ ਆ ਸਕਦਾ, ਉਹਨੂੰ ਤਾਂ ਛੁੱਟੀ ਲੈਣ ਤੱਕ ਮਤਲਬ ਹੁੰਦਾ।
ਸਿਰੇ ਲਾਤੀ ਚਾਚਾ ਜੀ, ਜੇ ਤੁਹਾਡੇ ਬਚਪਨ ਦੀ ਸ਼ੁਰੂਆਤ ਐਡੀ ਰੰਗੀਨ ਆ ਤਾਂ ਗਾਹਾਂ ਤਾਂ ਪੱਥੇ ਹੀ ਪਾਈ ਜਾਂਦੇ ਹੋਵੋਗੇ।
ਓਏ ਪੱਥੇ ਜੇ ਪੱਥੇ, ਓਏ ਅੱਜ ਤੂੰ ਭਤੀਜ ਮੇਰੀ ਬਾਇਓਗ੍ਰਾਫੀ ਦਾ ਥੋੜਾ ਨਮੂਨਾ ਸੁਣ।
ਸੁਣਾਓ ਫਿਰ।
ਓਏ ਚਤਰਾ ਬਚਪਨ ਚ ਢੋਲੇ ਗਾਉਂਦਾ ਸੀ,
ਵਾਹ
ਰੀਠੇ ਖੇਡਦਾ ਸੀ, ਮੌਜਾਂ ਮਾਣਦਾ ਸੀ, ਓਏ ਲੜਦਾ ਰਹਿੰਦਾ ਸੀ, ਕਰਦਾ ਸੀ ਛੇੜਖਾਨੀ, ਪੰਗਾ ਰੋਜ਼ ਹੀ ਕਿਸੇ ਨਾਲ ਪਾਉਂਦਾ।
ਵਾਹ ਵਾਹ।
ਦੂਏ ਤੀਏ ਸਕੂਲੋਂ ਫਰਾਰ ਹੋਣ ਲਈ ਉਹ ਨਿਤ ਨਵਾਂ ਬਹਾਨਾ ਲਾਉਂਦਾ ਸੀ, ਉਹ ਟਿਚਰਾਂ ਕਰਦਾ ਸੀ ਹਿੰਦੀ ਵਾਲੀ ਭੈਣ ਜੀ ਨੂੰ ਤੇ ਕੁੱਟ ਪੰਜਾਬੀ ਵਾਲੇ ਮਾਟਰ ਤੋਂ ਖਾਂਦਾ।
ਚਾਚਾ ਵੀ ਇੱਕ ਗੱਲ ਮੇਰੀ ਸਮਝਦਾ ਨਹੀਂ ਆਈ।
ਕਿਹੜੀ?
ਭਈ ਤੂੰ ਚਹੇਡਾ ਕਰਦਾ ਸੀ ਹਿੰਦੀ ਵਾਲੀ ਭੈਣ ਜੀ ਨੂੰ ਤੇ ਵੱਢਦਾ ਤੈਨੂੰ ਪੰਜਾਬੀ ਵਾਲਾ ਮਾਸਟਰ ਹੁੰਦਾ ਸੀ, ਉਹ ਕਿਉਂ?
ਓਏ ਬੁੱਧੂਆ, ਓਏ ਮੂਰਖਾ, ਤੂੰ ਇਹ ਕਹਾਵਤ ਨਹੀਂ ਸੁਣੀ?
ਚਾਚਾ ਕਿਹੜੀ?
ਬਈ ਤੈਨੂੰ ਤਾਪ ਚੜੇ ਮੈਂ ਹੂੰਗਾ ਤੇਰੀ ਮੇਰੀ ਇੱਕ ਜਿੰਦੜੀ।
ਚਾਚਾ ਕੀ ਮਤਲਬ?
ਓਏ ਮਤਲਬ ਇਹ ਕਿ ਗਿਆਨੀ ਜੀ ਦਾ ਪ੍ਰਭਾਕਰ ਵਾਲੀ ਨਾਲ ਇਲੂ ਇਲੂ ਸੀ।
ਚੱਲ ਛੱਡ ਚਾਚਾ, ਆਪਾਂ ਕੀ ਲੈਣਾ, ਤੂੰ ਆਪਣੀ ਗੱਲ ਕਰ।
ਓਏ ਟਿਚਰਾਂ ਕਰਕੇ ਹਿੰਦੀ ਵਾਲੀ ਭੈਣ ਜੀ ਨੂੰ ਤੇ ਕੁੱਟ ਪੰਜਾਬੀ ਵਾਲੇ ਕੋਲੋਂ ਖਾਂਦਾ ਸੀ, ਓਏ 12 ਸਾਲ ਬਾਅਦ ਜਿਹੜੀ ਨਾ ਹੋਏ ਸਿੱਧੀ ਓਹੀ ਖੂਬਸੂਰਤ ਚੀਜ਼ ਕਹਾਉਂਦਾ ਸੀ।
ਅੱਛਾ ਅੱਛਾ, ਕੁੱਤੇ ਦੀ ਪੂਛ।
ਓਏ ਬਕਵਾਸ ਨਹੀਂ ਕਰਨਾ, ਮੈਂ ਅਰਜ਼ ਕਰ ਰਿਹਾ ਸੀ ਕਿ ਵਿੱਚ ਜਵਾਨੀ ਦੇ ਜਾਸੀ ਪੈਰ ਪਾਇਆ।
ਵਾਹ।
ਵਿੱਚ ਜਵਾਨੀ ਦੇ ਜਾਸੀ ਪੈਰ ਪਾਇਆ, ਓਏ ਖੱਤ ਕੱਢ ਕੇ ਮੁੱਛਾਂ ਚਾੜਦਾ ਸੀ, ਓਏ ਕੁੜੀਆਂ ਚਿੜੀਆਂ ਤਾਂ ਰਹੀਆਂ ਇੱਕ ਪਾਸੇ, ਵਿਆਹੀਆਂ ਹੋਈਆਂ ਤੇ ਵੀ ਟਰਾਈਆਂ ਮਾਰਦਾ ਸੀ।
ਮੰਨ ਗਏ ਤੇਰੇ ਕਰੈਕਟਰ ਨੂੰ।
ਓਏ ਜਿੱਦਣ ਵੇਖਣ ਵਾਲੇ ਮੈਨੂੰ ਘਰੇ ਆਏ।
ਵਾਹ,
ਸੁਣਨ ਵਾਲੀ ਗੱਲ ਹੈ। ਜਿੱਦਣ ਵੇਖਣ ਵਾਲੇ ਮੈਨੂੰ ਘਰੇ ਆਏ, ਓਏ ਟੁੱਲ ਕਿਲੋ ਕਿਲੋ ਦੇ ਮਾਰਦਾ ਸੀ, ਓਏ ਜਿੱਦਣ ਪੀਤੀ ਹੁੰਦੀ ਉਦਣ ਸ਼ੇਰ ਹੁੰਦਾ, ਸੋਫੀ ਹੁੰਦਾ ਤਾਂ ਮੋਗ ਛੇਤੀ ਮਾਰਦਾ ਸੀ। ਉਧਰ ਜੰਨ ਚੜਦੀ, ਇੱਧਰ ਘਰੇ ਪੁਲਿਸ ਵੜਦੀ। ਉਧਰ ਜੰਨ ਚੜਦੀ, ਇੱਧਰ ਘਰੇ ਪੁਲਿਸ ਵੜਦੀ। ਓਏ ਸੁਣਿਆ ਰਾਤੀ ਲਲਕਾਰੇ ਮਾਰਦਾ ਸੀ, ਤੇ ਜਦ ਲਾਵਾਂ ਤੇ ਬੈਠਾ ਬਚੋਲਾ ਕਹਿੰਦਾ ਚੱਲ ਹੁਣ ਸੁਧਰ ਜੂਗਾ। ਜਦ ਲਾਵਾਂ ਤੇ ਬੈਠਾ ਬਚੋਲਾ ਕਹਿੰਦਾ ਹੁਣ ਸੁਧਰ ਜੂਗਾ, ਪਰ ਚਤਰ ਸਿਉ ਸਿਰੇ ਵਿੱਚ ਦੀ ਚਾਤੀਆਂ ਮਾਰਦਾ ਸੀ।
ਵਾਹ ਚਾਚਾ ਜੀ, ਸਵਾਦ ਆ ਗਿਆ ਤੁਹਾਡੀ ਜੀਵਨੀ ਸੁਣ ਕੇ।
ਕੀ ਆਖਿਆ?
ਮੈਂ ਕਿਹਾ ਸਵਾਦ ਆ ਗਿਆ।
ਕਿਉਂ, ਕਿਸੇ ਹਲਵਾਈ ਦੀ ਜੀਵਨੀ ਸੁਣ ਕੇ ਹਟਿਆ?
ਚਾਚਾ ਜੀ ਮੈਂ ਤਾਂ ਇਹ ਕਹਿ ਰਿਹਾ ਸੀ ਕਿ ਤੁਸੀਂ ਸਕੂਲ ਚ ਭੈਣ ਜੀ ਨੂੰ ਟਿੱਚ ਸਮਝਦੇ ਹੋਵੋਗੇ, ਪਰ ਤੁਹਾਡੀ ਤਾਂ ਸਿਫਤ ਕਰਨੀ ਵੀ ਨਿਫਲ ਆ।
ਓਏ ਭਤੀਜ ਤੂੰ ਚਾਚੇ ਨੂੰ ਕੀ ਸਮਝਦਾ, ਮੈਂ ਤਾਂ ਬਿਨਾਂ ਪਾਣੀਓਂ ਹਜਾਮਤ ਕਰ ਦਿੰਦਾ ਸੀ। ਇਹੋ ਜੀ ਭੈੜੀ ਨੀਤ ਵਾਲਾ ਸੀ ਜੇ ਅਸਮਾਨ ਚ ਇੱਕ ਵਾਰੀ ਵੱਧ ਗੁੱਡਿਆਂ ਨੀ ਵੇਖ ਲੈਂਦਾ ਸੀ ਨਾ, ਉਹ ਵੀ ਸਾਲਾ ਬੋ ਕੇ ਸਾਡੇ ਘਰੇ ਗਿਰ ਪੈਂਦਾ ਸੀ। ਤੂੰ ਭੈਣ ਜੀਆਂ ਦੀ ਗੱਲ ਕਰਦਾ, ਮੈਂ ਤਾਂ ਸਕੂਲ 'ਚ ਕਦੇ ਮਾਟਰਾਂ ਨੂੰ ਰਾਹ ਨਹੀਂ ਦਿੱਤਾ ਸੀ।
ਚਾਚਾ ਫਿਰ ਬੜਾਂਗਾ ਵੀ ਤਾਂ ਤੇਰੇ ਹੁੰਦਾ ਸੀ।
ਓਏ ਕਮਲਿਆ, ਜਿਹੜੀ ਇੱਟ ਭੱਠੇ ਦਾ ਜ਼ਿਆਦਾ ਸੇਕ ਚੱਲੇ ਨਾ, ਪੱਕੀ ਵੀ ਉਹੀ ਓ ਕਹਾਉਂਦੀ ਆ, ਨਹੀਂ ਬਾਕੀ ਤਾਂ ਤੇਰੇ ਵਾਂਗੂ ਕੱਚੀਆਂ ਪਿੱਲੀਆਂ ਹੀ ਰਹਿ ਜਾਂਦੀਆਂ। ਹੁਣ ਤੂੰ ਭਲਾ ਐ ਦੱਸ ਵੀ ਦਸਵੀਂ 'ਚ ਕਿੰਨੇ ਸਾਲ ਲਾਏ ਸੀ?
ਇੱਕ ਸਾਲ।
ਤੇ ਮੈਂ ਲਾਏ ਨੇ ਚਾਰ। ਤਜਰਬਾ ਤੇਰਾ ਵੱਧ ਹੋਇਆ ਕਿ ਮੇਰਾ?
ਸਦਕੇ ਹੈਗੇ ਦੱਸ ਤੇਰੇ ਹਿਸਾਬ ਕਿਤਾਬ ਦੇ। ਪਰ ਐ ਦੱਸ ਵੀ ਹਰ ਰੋਜ਼ ਕੁੱਟ ਕੱਢ ਕੇ ਟੀਚਰ ਦਿਖਾਉਂਦਾ ਹੁੰਦਾ ਸੀ?
ਪੁੱਛ ਨਾ ਪੁੱਤੀ, ਜਨ ਗਨ ਮਨ ਤੋਂ ਲੈ ਕੇ ਅਖੀਰਲੀ ਘਾਂਟੀ ਤੱਕ ਸਕੂਲ 'ਚ ਏਦਾਂ ਦਾ ਮਾਹੌਲ ਸਿਰਜਦਾ ਸੀ ਕਿ ਕਦੇ ਕਦੇ ਮੈਨੂੰ ਐਂ ਲੱਗਦਾ ਸੀ ਕਿ ਮੈਂ ਸਕੂਲ 'ਚ ਨਹੀਂ ਪੜ੍ਹਨਾ ਹੈ, ਕਿਸੇ ਥਾਣੇ 'ਚ ਪੜ੍ਹਨਾ ਹੈ। ਪਹਿਲਾ ਪੀੜ ਹੁੰਦਾ ਸੀ ਭੂਗੋਲ ਵਾਲੇ ਮਾਸਟਰ ਦਾ, ਆਉਂਦਾ ਹੀ ਪੁੱਛਣ ਲੱਗ ਪਿਆ, ਚਤਰਿਆ ਹਿਮਾਲਿਆ ਪਰਬਤ ਕਿੱਥੇ ਆ? ਮੈਂ ਸੋਚਿਆ ਮਨਾ ਬੋਣੀ ਦਾ ਟਾਈਮ ਆ, ਕਾਹਨੂੰ ਗਲਤ ਦੱਸ ਕੇ ਸਵੇਰੇ ਸਵੇਰੇ ਕੁੱਟ ਖਾਣੀ ਆ। ਮੈਂ ਕਿਹਾ ਜੀ ਪਤਾ ਨਹੀਂ। ਕਹਿੰਦਾ ਜਾ ਪਿੱਛੇ ਜਾ ਕੇ ਬੈਂਚ ਤੇ ਖੜ ਜਾ। ਮੈਂ ਕਿਹਾ ਜੀ ਇੱਥੋਂ ਦੇਖ ਜੂ, ਮਗਰ ਹੀ ਮਾਸਟਰ ਨੇ ਢਾਲਿਆ।
ਚਾਚਾ ਢਾਉਣਾ ਹੀ ਸੀ।
ਦੂਜਾ ਪੀੜ ਆ ਗਿਆ ਸਾਇੰਸ ਵਾਲੇ ਮਾਸਟਰ ਦਾ, ਕਹਿੰਦਾ ਬੱਚੋ ਸਾਡੇ ਸਾਇੰਸਦਾਨਾਂ ਨੇ ਇੱਕ ਇੱਦਾਂ ਦਾ ਖਤਰਨਾਕ ਤੇਜ਼ਾਬ ਬਣਾਇਆ, ਜੇ ਸ਼ੀਸ਼ੇ ਤੇ ਪਾਓਗੇ ਸ਼ੀਸ਼ੇ ਨੂੰ ਸਾੜ ਦੂ, ਲੋਹੇ ਤੇ ਪਾਓਗੇ ਲੋਹੇ ਨੂੰ ਗਾਲ ਦੂ, ਸਟੀਲ ਨੂੰ, ਲੱਕੜ ਨੂੰ, ਜਾਣੀ ਕਿ ਦੁਨੀਆ ਦੀ ਹਰੇਕ ਚੀਜ਼ ਨੂੰ ਗਾਲ ਦੂ। ਮੈਂ ਵਿੱਚੋਂ ਹੀ ਟੋਕ ਕੇ ਕਿਹਾ ਮਾਸਟਰ ਜੀ ਜੇ ਐਡਾ ਖਤਰਨਾਕ ਤੇਜ਼ਾਬ ਬਣਾ ਤਾਂ ਲਿਆ, ਇਹਨੂੰ ਰੱਖੋਗੇ ਕਾਹਦੇ 'ਚ? ਬਟ ਕੇ ਚਪੇੜ ਮਾਰੀ, ਕਹਿੰਦਾ ਉਹਦੀ ਅਜੇ ਖੋਜ ਕਰਨੀ ਆ। ਸਾਲੇ ਸਾਲੇ ਜਿਹੜੀ ਚੀਜ਼ ਮਾਸਟਰ ਨੂੰ ਨਹੀਂ ਪਤਾ ਮੈਨੂੰ ਕਿਵੇਂ ਪਤਾ ਹੋ ਸਕਦੀ?
ਚਾਚਾ ਸਾਇੰਸ ਵਾਲੇ ਮਾਸਟਰ ਤੇ ਨਜਾਇਜ਼ ਕੱਟਿਆ।
ਹਮਦਰਦੀ ਲਈ ਧੰਨਵਾਦ। ਤੀਜਾ ਪੀੜ ਹੁੰਦਾ ਸੀ ਭਤੀਜ ਪੰਜਾਬੀ ਵਾਲੇ ਮਾਸਟਰ ਦਾ, ਉਹ ਤਾਂ ਤੈਨੂੰ ਪਤਾ ਮੈਨੂੰ ਬੇਹਕੜਾ ਵਾਂਗੂ ਲੈਂਦਾ ਹੁੰਦਾ ਸੀ, ਬਸ ਬਹਾਨਾ ਹੀ ਭਾਲਦਾ ਹੁੰਦਾ ਸੀ। ਇੱਕ ਦਿਨ ਮੈਨੂੰ ਕਹਿੰਦਾ ਪਲਿੰਗ ਇਸਤਰੀ ਲਿੰਗ ਬਣਾ। ਮੈਂ ਕਿਹਾ ਜੀ ਕਿਵੇਂ? ਕਹਿੰਦਾ ਜਿਵੇਂ ਗੋਰੇ ਦਾ ਹੁੰਦਾ ਗੋਰੀ। ਮੈਂ ਕਿਹਾ ਜੀ ਪੁੱਛੋ। ਕਹਿੰਦਾ ਮੋਰ ਦਾ। ਮੈਂ ਕਿਹਾ ਜੀ ਮੋਰੀ। ਕਹਿੰਦਾ ਚੋਰ ਦਾ। ਮੈਂ ਕਿਹਾ ਜੀ ਚੋਰੀ। ਕਹਿੰਦਾ ਗਿਆਨੀ ਦਾ ਇਸਤਰੀ ਲਿੰਗ ਕੀ ਹੁੰਦਾ?
ਫਿਰ ਤੁਸੀਂ ਕਿਹਾ?
ਮੈਂ ਕਿਹਾ ਪ੍ਰਭਾਕਰ ਵਾਲੇ ਭੈਣ ਜੀ। ਮੈਨੂੰ ਕਹਿੰਦਾ ਚਤਰਿਆ ਤੇਰੇ ਵੱਲ ਤਿੰਨ ਚਪੇੜਾਂ ਹੋ ਗਈਆਂ। ਮੈਂ ਕਿਹਾ ਜੀ ਫਿਰ ਮਾਰ ਲਓ। ਕਹਿੰਦਾ ਇਕੱਠੀਆਂ ਹੋਲਣ ਤਾਂ ਇੱਕ ਦੋ ਦਾ ਸਵਾਦ ਨਹੀਂ ਆਉਂਦਾ। ਭਤੀਜ ਅਗਲੇ ਪੀੜ ਦੀ ਘੰਟੀ ਵੱਜਣ ਤੋਂ ਬਾਅਦ ਵੀ 5 ਮਿੰਟ ਕਲਾਸ 'ਚ ਹੀ ਖੜਾ ਰਹਿਣਾ ਹੁੰਦਾ ਸੀ।
ਕਿਉਂ?
ਚੌਥਾ ਪੀੜ ਹਿੰਦੀ ਵਾਲੀ ਭੈਣ ਜੀ ਦਾ ਹੁੰਦਾ ਸੀ ਨਾ, ਉਹਦੇ ਆਉਣ ਤੋਂ ਬਾਅਦ ਉਹਨੂੰ ਨਮਸਤੇ ਕਰਨੀ ਹੁੰਦੀ ਸੀ, ਫਿਰ ਕਿਤੇ ਜਾਂਦਾ ਹੁੰਦਾ ਸੀ। ਵੀ ਜੇ ਕੋਈ ਪੁੱਛਣ ਵਾਲਾ ਹੋਵੇ ਭਲਿਆ ਮਾਨਸਾ ਤੂੰ ਪੰਜਾਬੀ ਦਾ ਟੀਚਰ ਆ, ਕਹਿ ਸਤਿ ਸ੍ਰੀ ਅਕਾਲ। ਆਖੇ ਜੀ ਨਮਸਕਾਰ। ਬਸ ਭਤੀਜ ਇਹੋ ਜਿਹੇ ਬੰਦਿਆਂ ਕਰਕੇ ਰਹਿ ਗਿਆ, ਹੁਣ ਨੂੰ ਕਦੋਂ ਦਾ ਮਿਲ ਜਾਂਦਾ?
ਚਾਚਾ ਕੀ
ਆਹੀ ਚੰਡੀਗੜ੍ਹ ਪੰਜਾਬ ਨੂੰ?
ਚੱਲ ਛੱਡ ਚਾਚਾ, ਤੈਂ ਰਾਜਨੀਤੀ ਤੋਂ ਕੀ ਲੈਣਾ?
ਨਹੀਂ ਭਤੀਜ, ਦੁੱਖ ਹੁੰਦਾ ਜਦੋਂ ਪੰਜਾਬੀ ਹੋ ਕੇ ਵੀ ਬੰਦੇ ਯਾਰ ਪੰਜਾਬੀ ਨਹੀਂ ਬੋਲਦੇ।
ਜੇ ਆਪਣੇ ਆਪ ਨੂੰ ਇੰਨੇ ਸੂਰਮਾ ਸਮਝਦਾ ਤਾਂ ਫਿਰ ਪਿੱਛੇ ਕੋਈ ਡਿੰਗਾ ਕਿਉਂ ਮਾਰਦਾ? ਜਾਂ ਲੱਗ ਮੂਰੇ ਲਾ ਮੋਰਚਾ ਲੈ ਪੰਗਾ।
ਓਏ ਕਮਲਿਆ, ਜਿਹੜੇ ਢਾਡੀ ਹੁੰਦੇ ਆ ਉਹ ਆਪ ਨਹੀਂ ਲੜਦੇ ਹੁੰਦੇ, ਸਿਰਫ ਲੋਕਾਂ ਨੂੰ ਇਹ ਜੋਸ਼ ਦਵਾਉਂਦੇ ਹੁੰਦੇ ਆ। ਆਪਣਾ ਕੰਮ ਆ ਲੋਕਾਂ ਨੂੰ ਉਂਗਲ ਲਾਉਣਾ, ਉਂਗਲ ਲਾਤੀ ਹੁਣ ਸਰਕਾਰ ਜਾਣੇ ਚਾਹੇ ਲੋਕ ਜਾਣ।
ਚੱਲ ਛੱਡ ਤੂੰ ਪੋਲਿਟਿਕਸ ਨੂੰ, ਤੂੰ ਹਿੰਦੀ ਵਾਲੀ ਭੈਣ ਜੀ ਦੀ ਗੱਲ ਸੁਣਾ।
ਲੈ ਹਿੰਦੀ ਵਾਲੀ ਦੀ ਗੱਲ ਸੁਣ ਲੈ। ਆਉਂਦੀ ਹੈ ਕਲਾਸ 'ਚ, ਪਤਾ ਕੀ ਕਹਿੰਦੀ?
ਚਤੁਰ ਸਿੰਘ ਥੋੜਾ ਦੂਰ ਬੈਠਾ ਕਰੋ, ਕਿਆ ਨਹਾ ਕਰ ਨਹੀਂ ਆਤੇ, ਕਿਤਨੀ ਬਦਬੂ ਆਤੀ ਹੈ।
ਫਿਰ ਚਾਚਾ ਤੂੰ ਕੀ ਕਿਹਾ?
ਮੈਂ ਕਿਹਾ ਭੈਣ ਜੀ ਸਾਨੂੰ ਪੜ੍ਹਾਉਣ ਆਉਂਦੇ ਹੋ ਕਿ ਸੁੰਘਣ ਆਉਂਦੇ ਹੋ?
ਚਾਚਾ ਫਿਰ ਇਦੋਂ ਬਾਅਦ ਕਿੱਥੋਂ ਕੁੱਟ ਖਾਧੀ?
ਇਦੋਂ ਬਾਅਦ ਕੁੱਟ ਨਹੀਂ ਖਾਧੀ ਭਤੀਜ, ਰਿਸੈਸ ਹੋ ਗਈ, ਪਹਿਲਾਂ ਰੋਟੀ ਖਾਧੀ।
ਚਾਚਾ ਆ ਕੀ ਹੋ ਗਿਆ?
ਇਹ ਭਤੀਜ ਰਿਸੈਸ ਬਾਅਦ 5ਵਾਂ ਪੀਰੀਅਡ ਲੱਗ ਗਿਆ ਅੰਗਰੇਜ਼ੀ ਵਾਲੀ ਭੈਣ ਜੀ ਦਾ।
ਡੀਅਰ ਸਟੂਡੈਂਟਸ, ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਅੰਗਰੇਜ਼ਾਂ ਵਾਂਗੂ ਅੰਗਰੇਜ਼ੀ ਕਿਵੇਂ ਬੋਲੀ ਜਾਂਦੀ ਹੈ। ਇੰਗਲਿਸ਼ ਹਮੇਸ਼ਾ ਸ਼ਾਰਟ ਫਾਰਮ 'ਚ ਅੱਛੀ ਲੱਗਦੀ ਹੈ। ਫੋਰ ਐਗਜ਼ਾਮਪਲ, ਆਈ ਮੀਨ ਜਿਵੇਂ ਮੰਮੀ ਨੂੰ ਮਾਮ ਕਹਿੰਦੇ ਹਾਂ, ਆਂਟੀ ਨੂੰ ਆਂਟ ਕਹਿੰਦੇ ਹਾਂ ਅਤੇ ਡੈਡੀ ਨੂੰ ਡੈਡ ਕਹਿੰਦੇ ਹਾਂ।
ਮੈਡਮ ਜੀ,
ਯੈਸ,
ਅਸੀਂ ਤੁਹਾਨੂੰ ਮੈਡ ਕਹਿ ਸਕਦੇ ਹਾਂ?
ਚਾਚਾ ਬੜਾਂਗਾ ਕਰਾਉਣ ਵਾਲੇ ਕੰਮ ਤਾਂ ਆਪ ਕਰਦਾ ਰਿਹਾ, ਫਿਰ ਉਹ ਤੋਂ ਹਮਦਰਦੀ ਭਾਲਦਾ। ਭਲਾ ਡਰਾਇੰਗ ਦਾ ਪੀਰੀਅਡ ਕਿੰਨਵਾ ਹੁੰਦਾ ਸੀ?
ਅਗਲਾ ਪੀਰੀਅਡ ਭਤੀਜ ਡਰਾਇੰਗ ਵਾਲੀ ਮਿਸ ਦਾ ਹੀ ਹੁੰਦਾ ਸੀਗਾ।
ਚਾਚਾ ਬੜੀ ਜਲਦੀ ਭੈਣ ਜੀ ਤੋਂ ਮਿਸ ਤੇ ਆਇਆ।
ਛੋਟੀ ਜੀ ਉਮਰ ਦੀ ਸੀ ਨਾ।
ਅੱਛਾ,
ਵੈਸੇ ਮਿਸ ਹੈ ਬੜੀ ਚੰਗੀ ਸੀ ਯਾਰ, ਬੜੀ ਐਸ਼ ਕਰੀ ਦੀ ਸੀ 6ਵੇਂ ਪੀਰੀਅਡ।
ਉਹ ਕਿਵੇਂ?
ਬਸ ਉਹਨੂੰ 2 ਕੰਮ ਆਉਂਦੇ ਸੀ।
ਕਿਹੜੇ ਕਿਹੜੇ?
ਇੱਕ ਤਾਂ ਬਲੈਕ ਬੋਰਡ ਤੇ ਉਹਨੇ ਆਪਣੀ ਲਾਈਨ ਮਾਰੀ ਜਾਣੀ ਤੇ ਅਸੀਂ ਆਪਣੀ ਲਾਈਨ ਮਾਰੀ ਜਾਣੀ।
ਅੱਛਾ ਕੀ?
ਮੇਰਾ ਮਤਲਬ ਕਾਪੀ ਤੇ।
ਅੱਛਾ ਤੇ ਦੂਜਾ?
ਤੇ ਦੂਜਾ ਉਹਨੇ ਰੱਖ ਕੇ ਮੇਜ਼ ਤੇ ਲੱਤਾਂ ਕਰਕੇ ਸੂਰਜਲ ਨੂੰ ਮੂੰਹ, ਆਪ ਤਾਂ ਲੱਗ ਜਾਣਾ ਸਵਾਟਰ ਬੁਣ ਤੇ ਸਾਨੂੰ ਕਹਿਣਾ ਬਣਾਓ ਬਈ ਖਰਬੂਜਾ।
ਅੱਛਾ ਅੱਛਾ ਅੱਛਾ, ਫੇਰ?
ਬਸ ਫੇਰ ਕੀ, 40 ਮਿੰਟ 'ਚ ਮੈਂ ਖਰਬੂਜਾ ਪੂਰਾ ਕਰ ਲੈਂਦਾ ਸੀ
ਤੇ ਮਿਸ?
ਤੇ ਮਿਸ ਆਪਣੇ ਮਿਸਟਰ ਦਾ ਸਵਾਟਰ ਪੂਰਾ ਕਰ ਲੈਂਦੀ ਸੀ।
ਇਹਦਾ ਮਤਲਬ ਚਾਚਾ ਇਹ ਹੋਇਆ ਫਿਰ ਇਸ ਮਿਸ ਤੇ ਵੀ ਤੇਰਾ ਇੰਪ੍ਰੈਸ਼ਨ ਮਿਸਾ ਜਿਹਾ ਸੀ।
ਓਏ ਭਤੀਜ, ਦਰਅਸਲ ਬਦ ਨਾਲੋਂ ਬਦਨਾਮ ਬੁਰਾ। ਓਏ ਪਿੰਡ 'ਚ ਕੋਕੜ ਚੋਰੀ ਕਰੇ ਗੁਰਨਾਮ ਤੇ ਮੇਰੇ ਵਰਗਾ ਲੂੰਬੜ ਬਦਨਾਮ। ਉਹ ਹਾਲ ਸੀ ਮੇਰਾ। ਓਏ ਸਕੂਲ 'ਚ ਸ਼ਰਾਰਤਾਂ ਕੋਈ ਕਰਦਾ ਸੀ, ਬਦਨਾਮੀ ਮੈਂ ਖੱਟ ਲੈਂਦਾ ਸੀ। ਸੱਤਵੇਂ ਮੈਥ ਦੇ ਪੀਰੀਅਡ ਮੈਂ ਸਹੁੰ ਖਾ ਕੇ ਬੈਠ ਗਿਆ ਕਿ ਅੱਜ ਕੁਝ ਨਹੀਂ ਬੋਲਣਾ। ਇੰਨੇ ਨੂੰ ਗੁਜਰਾਂ ਦੇ ਕੁੱਜੀ ਵਾਂਗੂ ਸਿਰ ਲਸ਼ਕਾਈ, ਮੂੰਗ ਦੇ ਵਰਗੀਆਂ ਮੁੱਛਾਂ ਨੂੰ ਖੜਾ ਕਰੀ। ਹਿਸਾਬ ਵਾਲਾ ਮਾਸਟਰ ਜਿਉਂ ਹੀ ਕਲਾਸ 'ਚ ਵੜਿਆ ਤਾਂ ਮੋਨੀਟਰ ਕਹਿੰਦਾ ਆਉਂਦਾ ਹੀ ਕਹਿੰਦਾ ਕਿੱਧਰ ਸੀ, ਕੰਨ ਫੜ ਲਾ। ਮੈਂ ਲੱਤਾਂ ਰਾਹੀਂ ਕੰਨ ਫੜ ਲਏ। ਲਓ ਜੀ, ਦੇਹ ਜਿੱਥੇ ਲੱਤ ਫਿਰਦੀ ਆ ਫਿਰਨ ਦੇ, ਦੇਹ ਜਿੱਥੇ ਡੰਡਾ ਪੈਂਦਾ ਪਹਿਣ ਦੇ। ਮੈਂ ਸੋਚਿਆ ਵੀ ਮਨਾ ਆਹਦਾ ਚੁੱਪ ਚਪੀਤੇ ਹੀ ਸਾਧ ਰਗੜਿਆ ਗਿਆ। ਨਾਲ ਦੇ ਸੈਕਸ਼ਨ 'ਚੋਂ ਭੈਣ ਜੀ ਭੱਜੀ ਆਈ, ਕਹਿੰਦੀ ਮਾਸਟਰ ਜੀ ਕੀ ਗੱਲ ਹੋ ਗਈ? ਕਹਿੰਦਾ ਪਿੱਛੇ ਹੋ ਜਾਓ ਭੈਣ ਜੀ, ਤੁਹਾਨੂੰ ਨਹੀਂ ਪਤਾ ਇਹਦੇ ਬਾਰੇ ਕੁਝ। ਮੈਂ ਹਜੇ ਪਿਸ਼ਾਬ ਕਰਨ ਗਿਆ ਸੀ। ਭੈਣ ਜੀ ਕਹਿੰਦੀ ਕੀ ਗੱਲ, ਮਗਰੀ ਚਲਿਆ ਗਿਆ? ਉਹ ਇੱਕਾਂ ਨੂੰ ਮੈਂ ਬਾਥਰੂਮ 'ਚ ਹਜੇ ਵੜਿਆ ਹੀ ਸੀ, ਜਾਂਦਿਆਂ ਨੂੰ ਸਾਹਮਣੇ ਕੰਧ 'ਤੇ ਲਿਖਿਆ ਹੋਇਆ ਮਾਸਟਰ ਜੀ ਜਿਹੜਾ ਸੱਜੇ ਪਾਸੇ ਵੇਖਿਓ। ਮੈਂ ਸੱਜੇ ਪਾਸੇ ਵੇਖਿਆ, ਉੱਥੇ ਲਿਖਿਆ ਹੈ ਮਾਸਟਰ ਜੀ ਹੁਣ ਖੱਬੇ ਪਾਸੇ ਵੇਖਿਓ। ਮੈਂ ਖੱਬੇ ਪਾਸੇ ਵੇਖਿਆ, ਉੱਥੇ ਲਿਖਿਆ ਮਾਸਟਰ ਜੀ ਹੁਣ ਜਰਾ ਉੱਪਰ ਦੇਖਿਓ। ਮੈਂ ਛੱਤ ਵੱਲ ਦੇਖਿਆ, ਛੱਤ ਵੱਲ ਪਤਾ ਭੈਣ ਜੀ ਕੀ ਲਿਖਿਆ ਹੋਇਆ ਸੀ? ਭੈਣ ਜੀ ਕਹਿੰਦੀ ਕੀ? ਕਹਿੰਦਾ ਉੱਥੇ ਲਿਖਿਆ ਹੋਇਆ ਜੀ ਕੀ ਕਮਲਿਆਂ ਵਾਂਗੂ ਆਲੇ ਦੁਆਲੇ ਝਾਕੀ ਜਾਂਦਾ ਵਾ, ਆਪਣਾ ਕੰਮ ਕਰ ਤੇ ਤੁਰਦਾ ਵਾ। ਭੈਣ ਜੀ ਮੈਨੂੰ ਪੱਕਾ ਪਤਾ ਇਹ 100% ਇਸ ਲਘੁੱਤਮ ਦਾ ਹੀ ਕੰਮ ਆ।
ਚਾਚਾ ਹੁਣ ਕਿਹੜਾ ਤੂੰ ਸਕੂਲ 'ਚ ਪੜ੍ਹਦਾ, ਹੁਣ ਤਾਂ ਮੈਨੂੰ ਦੱਸ ਦੇ ਵੀ ਕੰਮ ਤੂੰ ਹੀ ਕੀਤਾ ਸੀ?
ਤੀ ਯਾਦ ਨਹੀਂ ਕੋਈ ਚੰਗੀ ਤਰ੍ਹਾਂ ਮੇਰੀ।
ਸਮਝ ਗਿਆ ਸਮਝ ਗਿਆ। ਚਾਚਾ ਐਂ ਦੱਸ, ਅੱਠਵੇਂ ਯਾਨੀ ਅਖੀਰਲੇ ਪੀਰੀਅਡ 'ਚ ਕੀ ਹੁੰਦਾ ਸੀ?
ਨਾ ਸੁੱਖਿਆ ਤਾਂ ਨਹੀਂ ਹੋਇਆ ਸੀ ਵੀ ਸਾਰੀ ਕੁੱਟ ਸਕੂਲ 'ਚ ਖਾਣੀ ਸੀ, ਕੁਝ ਘਰੇ ਆ ਕੇ ਵੀ ਖਾਣੀ ਹੁੰਦੀ ਸੀ।
ਤਾਂ ਫਿਰ ਘਰੇ ਵੀ ਆਹੀ ਹਾਲ ਹੁੰਦਾ ਸੀ?
ਪੁੱਛ ਨਾ ਬੁਧੀ, ਇੱਕ ਵਾਰੀ ਮੇਰੇ ਪਾਪਾ ਜੀ 20-25 ਦਿਨਾਂ ਲਈ ਕਲਕੱਤੇ ਜਾ ਰਹੇ ਸੀ। ਉਹਨਾਂ ਨੇ ਮੈਨੂੰ ਆਵਾਜ਼ ਮਾਰੀ, ਓਏ ਚਤਰਿਆ! ਮੈਂ ਖੁਸ਼ ਹੋ ਕੇ ਭੱਜਿਆ ਗਿਆ ਵੀ ਸ਼ਾਇਦ ਜਾਣ ਤੋਂ ਪਹਿਲਾਂ ਖਰਚ ਦੇ ਪੈਸੇ ਦੇਣ ਲਈ ਬੁਲਾਇਆ। ਪਰ ਬੁਧੀ ਉਦੋਂ ਹੀ ਪਤਾ ਲੱਗਿਆ ਜਦੋਂ ਮੈਂ ਗੋਡਿਆਂ ਥੱਲੇ ਪਾਪਾ ਜੀ ਉੱਤੇ ਬੇਬੇ ਛਡਾਉਣ ਵਾਲੀ, ਅੱਧੀਆਂ ਕਿ ਮੇਰੇ ਪਈ ਜਾਣ, ਅੱਧੀਆਂ ਕਿ ਬੇਬੇ ਦੇ ਪਈ ਜਾਣ। ਕਾਰਨ ਕਿਸੇ ਨੂੰ ਨਾ ਪਤਾ ਲੱਗੇ, ਸਾਰਾ ਆਸ ਗੁਆਂਢ ਇਕੱਠਾ ਹੋ ਗਿਆ। ਲੋਕੀ ਪੁੱਛਣ ਗੱਲ ਕੀ ਹੋ ਗਈ? ਪਾਪਾ ਜੀ ਕਹਿੰਦੇ ਮੈਂ ਕਲਕੱਤੇ ਚੱਲਿਆ। ਮੈਂ ਕਿਹਾ ਜੀ ਮੈਂ ਕਿਹੜਾ ਤੁਹਾਡੀ ਗੱਡੀ ਮਿਸ ਕਰਾਤੀ? ਲੋਕੀ ਕਹਿੰਦੇ ਗੱਲ ਕੀ ਹੋ ਗਈ ਜੀ? ਪਾਪਾ ਕਹਿੰਦਾ ਅਸਲ ਵਿੱਚ ਗੱਲ ਇਹ ਹੋਈ ਹੈ ਜੀ ਵੀ ਇਹਦਾ ਆਉਣਾ ਪਰਸਨ ਨੂੰ ਰਿਜ਼ਲਟ, ਤੇ ਮੈਂ ਹੋਊਂਗਾ ਉਸ ਵੇਲੇ ਕਲਕੱਤੇ। ਮੈਨੂੰ ਪਤਾ ਇਹਨੇ ਪੇਪਰ 'ਚ ਕੀ ਰੰਗ ਲਾਇਆ, ਸੋ ਇਸ ਕਰਕੇ ਮੈਂ ਇਹਨੂੰ ਐਡਵਾਂਸ ਹੀ ਕੁੱਟ ਚੱਲਿਆ।
ਕੀ ਗੱਲ ਚਾਚਾ, ਪੇਪਰ ਔਖੇ ਆਏ ਸੀ?
ਕੀ ਪੁੱਛਦਾ ਭਤੀਜ, ਹੋਰੇ ਤਰ੍ਹਾਂ ਦੇ ਸਵਾਲ ਆਏ ਸੀ। ਮੈਂ ਇੱਕ ਸਵਾਲ ਆਇਆ ਸੀ ਕਿ ਅਕਬਰ ਦਾ ਰਾਜਕਾਲ ਦੱਸੋ, ਜਾਣੀ ਕਿ ਉਹਨੇ ਕਿਹੜੇ ਸੰਨ ਤੋਂ ਲੈ ਕੇ ਕਿਹੜੇ ਸੰਨ ਤੱਕ ਰਾਜ ਕੀਤਾ।
ਅੱਛਾ
ਭਤੀਜੇ ਦੇ ਬਾਰੇ ਭਲਾ ਸਾਨੂੰ ਕੀ ਪਤਾ, ਰਾਜ ਉਹਨੇ ਕੀਤਾ, ਚੇਤੇ ਅਸੀਂ ਰੱਖੀਏ। ਸਾਡਾ ਮਾਸਟਰ ਵੀ ਘਬਰਾ ਗਿਆ ਵੀ ਵਾਕਿਆ ਹੀ ਸਵਾਲ ਤਾਂ ਬੜਾ ਔਖਾ, ਜੇ ਰਿਜ਼ਲਟ ਮਾੜਾ ਹੋ ਗਿਆ ਮੇਰੀ ਤਾਂ ਬੜੀ ਬਦਨਾਮੀ ਹੋਊਗੀ। ਉਹਨੇ ਭਤੀਜ ਪਤਾ ਸੁਪਰਡੈਂਟ ਦੀ ਅੱਖ ਵਜਾ ਕੇ ਕੀ ਚਲਾਕੀ ਕੀਤੀ?
ਚਾਚਾ ਕੀ?
ਉਹਨੇ ਆਪਣੀ ਜੁੱਤੀ ਦੇ ਥੱਲੇ ਸੰਨ ਲਿਖਤਾ ਵੀ 1600 ਇੰਨੇ ਤੋਂ ਲੈ ਕੇ ਇੰਨੇ ਤੱਕ, ਤੇ ਫਿਰ ਮੁੰਡਿਆਂ ਨੂੰ ਪਤਾ ਕੀ ਕਹਿੰਦਾ? ਉਹ ਇੱਧਰ ਵੇਖੋ ਇਹ ਜੁੱਤੀ, ਜੇ ਕਿਸੇ ਨੇ ਸਾਲੇ ਨਕਲ ਮਾਰੀ ਆ, ਤੂੰ ਵੀ ਵੇਖੋ ਚਤਰਿਆ। ਲਓ ਜੀ, ਕੱਲੇ ਕੱਲੇ ਨੂੰ ਜੁੱਤੀ ਵਿਖਾ ਕੇ ਉਹਨੇ ਸਾਨੂੰ ਨੋਟ ਕਰਾਤਾ, ਪਰ ਮੇਰੇ ਵਰਗੇ ਕਮਲੇ ਤੋਂ ਫਿਰ ਨਾ ਨੋਟ ਕੀਤਾ ਗਿਆ। ਮਾਸਟਰ ਨੇ ਬਾਅਦ 'ਚ ਮੈਨੂੰ ਕਿਹਾ, ਚਤਰਿਆ ਸਿਆਣਿਆਂ ਨੇ ਠੀਕ ਹੀ ਕਿਹਾ ਵੀ ਨਕਲ ਵੀ ਸਾਲੀ ਅਕਲ ਨਾਲ ਹੀ ਵੱਜਦੀ ਆ। ਮੈਂ ਸਾਫ਼ ਸਾਫ਼ ਤਾਂ ਲਿਖਿਆ ਸੀ ਵੀ ਅਕਬਰ, ਤੇ ਥੱਲੇ ਲਿਖੇ ਸੀ ਸੰਨ ਇੰਨੇ ਤੋਂ ਲੈ ਕੇ ਇੰਨੇ ਤੱਕ, ਤੂੰ ਫਿਰ ਵੀ ਨਹੀਂ ਨੋਟ ਕਰ ਸਕਿਆ। ਮੈਂ ਕਿਹਾ ਮਾਸਟਰ ਜੀ ਉਹ ਸੰਨ ਲਿਖੇ ਹੋਏ ਸੀ? ਕਹਿੰਦਾ ਆਹੋ। ਮੈਂ ਕਿਹਾ ਜੀ ਮੈਂ ਤਾਂ ਸਮਝਦਾ ਰਿਹਾ ਸ਼ਾਇਦ ਉਹ ਅਕਬਰ ਦੇ ਟੈਲੀਫੋਨ ਨੰਬਰ ਨੇ, ਵੀ ਇੱਕ ਘਰ ਦਾ ਹੋਣਾ ਦੂਜਾ ਦਫ਼ਤਰ ਦਾ ਹੋਣਾ।
ਚਾਚਾ ਮੰਨ ਗਏ ਤੇਰੀ ਸਮਝ ਨੂੰ।
ਓਏ ਤੂੰ ਚੰਗੀ ਤਰ੍ਹਾਂ ਗਾਹਾਂ ਮੰਨੇਗਾ, ਅਗਲਾ ਸਵਾਲ ਸੁਣ। ਅਗਲਾ ਸਵਾਲ ਸੀ ਮੈਥ ਦਾ।
ਅੱਛਾ,
ਕਹਿੰਦਾ ਇੱਕ ਰੋਡਵੇਜ ਦੀ ਬੱਸ ਲੁਧਿਆਣਿਓਂ ਦਿੱਲੀ ਜਾਂਦੀ ਹੈ।
ਹਾਂ।
ਉਹਦੇ ਵਿੱਚ 50 ਸਵਾਰੀਆਂ ਨੇ, ਇੱਕ ਸਵਾਰੀ ਦੀ ਟਿਕਟ 100 ਰੁਪਈਆ, ਦੱਸੋ ਰੋਡਵੇਜ ਨੂੰ ਕਿੰਨਾ ਫਾਇਦਾ ਹੋਇਆ?
ਤੁਸੀਂ ਕੀ ਲਿਖਿਆ?
ਮੈਂ ਕਿਹਾ ਜੀ ਸਿਫਰ।
ਕਮਾਲ ਕਰਦਾ ਚਾਚਾ, ਸਿੱਧਾ ਸਵਾਲ ਸੀ, 50 × 100 ਯਾਨੀ ਰੋਡਵੇਜ ਨੂੰ 5000 ਰੁਪਏ ਆਮਦਨ ਹੋ ਗਈ।
50 × 100 ਮਤਲਬ 5000। ਉਹ ਤਾਂ ਭਤੀਜ ਮੈਨੂੰ ਵੀ ਪਤਾ, ਉਹ ਰੋਡਵੇਜ ਨੂੰ 5000 ਦਾ ਫਾਇਦਾ ਤਾਂ ਹੁੰਦਾ ਜੇ ਕੰਡਕਟਰ ਟਿਕਟਾਂ ਕੱਟਦਾ, ਸਾਰੇ ਪੈਸੇ ਤਾਂ ਆਪਣੇ ਬੋਝੇ ਸਿੱਟੀ ਜਾਂਦਾ ਸੀ।
ਪਰ ਚਾਚਾ ਸਾਰੇ ਕੰਡਕਟਰ ਇੱਕੋ ਜਿਹੇ ਨਹੀਂ ਹੁੰਦੇ।
ਓਏ ਮੈਂ ਮੰਨਦਾ ਸਾਰੇ ਕੰਡਕਟਰ ਇੱਕੋ ਜਿਹੇ ਨਹੀਂ ਹੁੰਦੇ, ਪਰ ਆਪਣੇ ਪਿੰਡ ਵਾਲਾ ਲੱਭੂਗਾ ਘੋਨਾ ਵੇਖ ਲਾ, ਸਾਲਾ ਖੁਸਰਿਆਂ ਵਾਂਗੂ ਹਮੇਸ਼ਾ ਸੁਰਮਾ ਪਾ ਕੇ ਰੱਖਦਾ, ਕਦੇ ਕਿਸੇ ਨੂੰ ਬੱਸ 'ਚ ਟਿਕਟ ਨਹੀਂ ਦਿੰਦਾ, ਪੈਸੇ ਲੈ ਲੈ ਝੋਲੇ 'ਚ ਸਿੱਟੀ ਜਾਊ, ਜੇ ਕੋਈ ਅੱਗੋਂ ਟਿਕਟ ਮੰਗਦਾ ਉਹਨੂੰ ਕਹਿੰਦਾ ਤਾਂ ਟਿਕਟ 'ਤੇ ਚੜ੍ਹਨਾ ਕਿ ਬੱਸ 'ਤੇ। ਜਦੋਂ ਕੰਡਕਟਰ ਲੱਗਿਆ ਸੀ ਭਤੀਜ, ਹੱਡੀਆਂ ਦੀ ਮੁੱਠ ਸੀ, ਜਾਬਾਂ ਸਾਲੇ ਦੀਆਂ ਵਿੱਚ ਬੜੀਆਂ ਹੁੰਦੀਆਂ ਸੀ, ਪਰ ਹੁਣ ਸਾਲ ਨਹੀਂ ਹੋਇਆ ਮੇਰੇ ਸਾਲੇ ਦਾ ਸੀਟ 'ਚ ਮਸਾਂ ਨਾ ਪਾਉਂਦਾ।
ਚਾਚਾ ਇਹ ਤੇਰੀ ਗੱਲ ਬਿਲਕੁਲ ਸੱਚੀ ਆ, ਇਹੋ ਜਿਹੇ ਬੰਦਿਆਂ ਕਰਕੇ ਰੋਡਵੇਜ਼ ਘੱਟੇ ਜਾਂਦੀ ਆ।
ਓਏ ਰੋਡਵੇਜ਼ ਨੂੰ ਭਤੀਜ ਉੱਪਰੋਂ ਥੱਲੇ 20 ਜਣੇ ਖਾਣ ਵਾਲੇ ਆ, ਇਹ ਤਾਂ ਮਾੜੇ ਮੋਟੇ ਟਾਇਰ ਟੂਰ ਲੱਗਣ ਕਰਕੇ ਤੁਰੀ ਫਿਰਦੀ ਆ, ਇਹ ਤਾਂ ਹੁਣ ਕੱਦੀ ਖਾਧੀ ਪੀਤੀ ਜਾਂਦੀ।
ਓ ਚਾਚਾ ਗੱਲ ਪੇਪਰਾਂ ਦੀ ਕਰਦੇ, ਤੂੰ ਪਿੰਡ ਵਾਲੇ ਘੋਨੇ ਮੋਨੇ ਵਿੱਚ ਘੜੀ ਸੀ ਜਾਂਦਾ, ਤੂੰ ਮੈਨੂੰ ਐਂ ਦੱਸ ਅਖੀਰ ਨੂੰ ਕਦੀ ਪਾਸ ਵੀ ਹੋਇਆ?
ਓਏ ਕਾਹਦਾ ਯਾਰ, ਜਿਹੜੇ ਸਾਲ ਮੈਂ ਪਾਸ ਹੋਇਆ ਉਸ ਸਾਲ ਸਾਡੇ ਘਰਦਿਆਂ ਨੂੰ ਯਕੀਨ ਨਹੀਂ ਆਇਆ।
ਕਿਉਂ?
ਜਿਹੜੇ ਸਾਲ ਮੈਂ ਪਾਸ ਹੋਇਆ ਮੈਂ ਖੁਸ਼ੀ ਖੁਸ਼ੀ ਭੱਜੇ ਭੱਜੇ ਨੇ ਜਾ ਕੇ ਪਾਪਾ ਜੀ ਨੂੰ ਦੱਸਿਆ, ਮੈਂ ਕਿਹਾ ਪਾਪਾ ਜੀ ਮੈਂ ਪਾਸ ਹੋ ਗਿਆ।
ਪਾਪਾ ਜੀ ਕੀ ਕਹਿੰਦੇ?
ਕਹਿੰਦੇ ਪੋਤੀਆ ਤੂੰ ਪਾਸ ਹੋ ਗਿਆ ਨਾ, ਫਿਰ ਐਤਕੀ ਕੋਈ ਫੇਲ ਨਹੀਂ ਹੋਇਆ ਹੋਣਾ।
ਚਾਚਾ ਫਿਰ ਇਦੋਂ ਬਾਅਦ ਕੀ ਹੋਇਆ?
ਓਏ ਇਦੋਂ ਬਾਅਦ ਹੁਣ ਬਚਪਨ 'ਚ ਤੁਰੇ ਫਿਰਨ, ਇਦੋਂ ਬਾਅਦ ਮੈਂ ਜਵਾਨ ਹੋਇਆ, ਘਰ ਦਾ ਭੇਤੀ ਲੰਕਾ ਢਾਏ ਨਾਲੇ ਤੈਨੂੰ ਕਿਹਨੇ ਕਹਿਤਾ ਮੈਂ ਤਲਾਕ ਲਿਆ ਸੀ
ਇਹ ਤਾਂ ਸਾਰੀ ਦੁਨੀਆ ਜਾਣਦੀ ਆ
ਲੱਗਦਾ ਭਤੀਜ ਅਸਲੀਅਤ ਤੋਂ ਤੂੰ ਵੀ ਅਣਭੇਜੀ ਆ ਓਏ ਮੈਂ ਤਾਂ ਸਿਰਫ ਤਲਾਕ ਦੇਣ ਲਈ ਅਰਜੀ ਪਾਈ ਸੀ
ਫਿਰ ਉਹ ਮਨਜ਼ੂਰ ਕਿਉਂ ਨਹੀਂ ਹੋਈ
ਓਏ ਭੋਲੇ ਪੰਛੀ ਆ ਇਹ ਹਿੰਦੁਸਤਾਨ ਜਿੱਥੇ ਸਾਡੇ ਮੁਲਕ ਦੇ ਵਿੱਤ ਮੰਤਰੀ ਦਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ ਉੱਥੇ ਮੇਰਾ ਤਲਾਕ ਕਿਵੇਂ ਹੋ ਜਾਂਦਾ ਵੈਸੇ ਭਤੀਜ ਅੱਜ ਕੱਲ ਸਾਡੀ ਬਣਦੀ ਬਹੁਤ ਆ
ਸਦਾ ਮਨਮੋਹਨ ਸਿੰਘ
ਨਾਲ ਨਹੀਂ ਤੇਰੀ ਚਾਚੀ ਨਾਲ
ਕਮਾਲ ਆ ਚਾਚਾ ਆ ਤਲਾਕ ਤੱਕ ਦੀ ਨੌਬਤ ਆਉਣ ਤੋਂ ਬਾਅਦ ਵੀ ਚਾਚੀ ਨਾਲ ਤੇਰੀ ਨੀ ਬਣਨ ਦਾ ਰਾਜ ਕੀ ਆ
ਭਤੀਜ ਸਾਡੀ ਗ੍ਰਿਸਤੀ ਦੀ ਕਾਮਯਾਬੀ ਦਾ ਰਾਜ ਇਹ ਆ ਕਿ ਘਰ ਦੇ ਸਾਰੇ ਨਿੱਕੇ ਨਿੱਕੇ ਫੈਸਲੇ ਤੇਰੀ ਚਾਚੀ ਕਰਦੀ ਆ ਤੇ ਬਾਹਰ ਦੇ ਛੋਟੇ ਵੱਡੇ ਫੈਸਲੇ ਮੈਂ ਆਪਣੇ ਕੋਲ ਰੱਖੇ ਹੋਏ ਆ
ਇਹ ਮਸਲਨ ਚਾਚੀ ਕਿਹੜੇ ਫੈਸਲੇ ਕਰਦੀ ਆ
ਉਹਦੇ ਕੋਲ ਫੈਸਲੇ ਆ ਭਤੀਜ ਜਿਵੇਂ ਕਿ ਕਿੰਨੀ ਡੋਨੇਸ਼ਨ ਦੇ ਕੇ ਬੱਚਿਆਂ ਨੂੰ ਕਿਹੜੇ ਸਕੂਲ ਪੜ੍ਹਨ ਪਾਉਣਾ ਉਹਨਾਂ ਦੇ ਵਿਆਹ ਮੰਗਣੇ ਕਿੱਥੇ ਕਰਨੇ ਆ ਪਲਾਟ ਕਿੱਥੇ ਲੈਣਾ ਕੋਠੀ ਕਿੱਥੇ ਪਾਉਣੀ ਆ ਕਾਰ ਕਿਹੜੀ ਰੱਖਣੀ ਆ ਵਗੈਰਾ ਵਗੈਰਾ ਸਾਰੇ ਫੈਸਲੇ ਤੇਰੀ ਚਾਚੀ ਕਰਦੀ ਆ
ਵਾਹ ਚਾਚਾ ਵਾਹ ਇਹ ਅਜੇ ਛੋਟੇ ਛੋਟੇ ਫੈਸਲੇ ਆ
ਬਿਲਕੁਲ
ਤੇ ਤੇਰੇ ਕੋਲ ਕਿਹੜੇ ਫੈਸਲੇ ਨੇ
ਮੇਰੇ ਕੋਲ ਭਤੀਜ ਥੋੜੇ ਵੱਡੇ ਫੈਸਲੇ ਆ ਜਿਵੇਂ ਕਿ ਪਾਕਿਸਤਾਨ ਨੇ ਪਰਮਾਣੂ ਬੰਬ ਕਿਉਂ ਬਣਾਇਆ ਸ਼ਵਾਨਾ ਆਜ਼ਮੀ ਨੇ ਨੈਨਸਲ ਮੰਡੇਲਾ ਨੂੰ ਕਿਸ ਕਿਉਂ ਕੀਤੀ ਮਾਈਕਲ ਜੈਕਸਨ ਤੇ ਬਦ ਫੈਲੀ ਦਾ ਇਲਜ਼ਾਮ ਕੀ ਸਾਬਤ ਕਰਦਾ ਜਾਂ ਫਿਰ ਚਾਰ ਜਨਾਨੀਆਂ ਦੇ ਮੱਥੇ ਤੇ ਜੇਬ ਕਤਰੀਆਂ ਲਿਖਾਉਣਾ ਕੀ ਵਾਜਬ ਸੀ ਵਗੈਰਾ ਵਗੈਰਾ ਸਾਰੇ ਵੱਡੇ ਫੈਸਲੇ ਭਤੀਜ ਮੈਂ ਆਪਣੇ ਕੋਲ ਰੱਖੇ ਹੋਏ ਨੇ ਇਹਨਾਂ 'ਚ ਤੇਰੀ ਚਾਚੀ ਨਹੀਂ ਦਖਲ ਦਿੰਦੀ ਤੇ ਉਹਦੇ ਫੈਸਲਿਆਂ 'ਚ ਮੈਂ ਨਹੀਂ ਬੋਲਦਾ ਇਹੀ ਸਾਡੀ ਘਰੇਲੂ ਡੈਮੋਕ੍ਰੇਸੀ ਦੀ ਕਾਮਯਾਬੀ ਦਾ ਰਾਜ
ਚਾਚਾ ਸਿਰੇ ਲਾਤੀ ਅੱਜ ਤੇਰੇ ਵਾਲਾ ਫਾਰਮੂਲਾ ਸਾਡੇ ਸਾਰੇ ਵੀਰ ਵਰਤਣ ਲੱਗ ਜਾਣ ਨਾ ਤਾਂ ਦੁਨੀਆ 'ਚ ਤਲਾਕ ਵਾਲੇ ਵਕੀਲ ਭੁੱਖੇ ਮਰ ਜਾਣ
ਪਰ ਭਤੀਜ ਉਹਨਾਂ ਦੇ ਆਪਣੇ ਤਲਾਕ ਵਿਚਾਰਿਆਂ ਦੇ ਹੋਣੇ ਸ਼ੁਰੂ ਹੋ ਜਾਣ
ਕਿਉਂ
ਉਹ ਜੇ ਕੇਸ ਨਹੀਂ ਆਊਗਾ ਤਾਂ ਪੈਸਾ ਨਹੀਂ ਆਊ ਜੇ ਪੈਸਾ ਨਾ ਆਇਆ ਤਾਂ ਅਗਲਾ ਘਰ ਵਾਲੀ ਤੋਂ ਜਾਊ
ਉਹ ਕਿਉਂ
ਉਹ ਅਗਲੀ ਦੁਖੀ ਹੋ ਗਏ ਤਲਾਕ ਨਹੀਂ ਲਊ ਤਾਂ ਹੋਰ ਕੀ ਲਊ ਵੈਸੇ ਭਤੀਜ ਇਹਨਾਂ ਨੇ ਬੜੀ ਲੁੱਟ ਮਚਾਈ ਸੀ ਵੀ
ਉਹ ਕਿਵੇਂ
ਓਏ ਪਿੱਛੇ ਜੇ ਇੱਕ ਭਲਾ ਮਾਨਸ ਆਦਮੀ ਵਿਆਹ ਕਰਾਉਣ ਲਈ ਵਕੀਲ ਦੇ ਖੋਖੇ ਤੇ ਜਾ ਕੇ ਪੁੱਛ ਬੈਠਾ ਕਹਿੰਦਾ ਜੀ ਤੁਹਾਡੀ ਫੀਸ ਕਿੰਨੀ ਆ ਅੱਗੋਂ ਵਕੀਲ ਹੁੱਬ ਕੇ ਕਹਿੰਦਾ ਜੀ 3100 ਰੁਪਈਆ ਉਹ ਕਹਿੰਦਾ ਜੀ ਬੜੀ ਜ਼ਿਆਦਾ ਕਹਿੰਦਾ ਜੀ ਸਾਡੇ ਤਾਂ ਫਿਕਸ ਰੇਟ ਹੁੰਦੇ ਆ ਕੋਰਟ ਮੈਰਿਜ ਦੇ 3100 ਤੇ ਤਲਾਕ ਦਾ 2100 ਉਹ ਕਹਿੰਦਾ ਜੀ ਥੋੜੇ ਜਿਹੇ ਘੱਟ ਕਰ ਲਓ ਕਹਿੰਦਾ ਕਰ ਲੈਂਦੇ ਆ ਦੋ ਚੀਜ਼ਾਂ ਇਕੱਠੀਆਂ ਕਰਾ ਲਓ
ਓ ਚਾਚਾ ਰਹਿਣ ਦੇ ਉਹ ਵਕੀਲਾਂ ਨਾਲ ਵੀ ਪੰਗੇ ਪਾਈ ਜਾਂਦਾ ਕਿਸੇ ਨੇ ਜ਼ਮਾਨਤ ਵੀ ਨਹੀਂ ਕਰਾਉਣੀ
ਨਾ ਊਂਠਾਂ ਵਾਲਿਆਂ ਨਾਲ ਲਾ ਕੇ ਯਾਰੀਆਂ ਤੇ ਹੁਣ ਦਰਵਾਜ਼ੇ ਰੱਖਦਾ ਨੀਵੇਂ ਓ ਰਹਿਣਾ ਚਾਚੇ ਨਾਲ ਤੇ ਮਾਰਨੀ ਮੋਕ ਨਾਲੇ ਅਸੀਂ ਤਾਂ ਤਲਾਕ ਵਾਲੇ ਵਕੀਲਾਂ ਦੀ ਗੱਲ ਕੀਤੀ ਸੀ ਆ 57 ਵਾਲੇ ਤਾਂ ਸਾਡੇ ਵਾਲੀ ਆ
ਚਾਚਾ ਲੱਗਦਾ ਅੱਜ ਤੂੰ ਸਿੰਘਾਂ ਤੇ ਟੋਪੀਆਂ ਘਰੋਂ ਹੀ ਚੜਾ ਕੇ ਆਇਆ ਜਿਹੜਾ ਜਣੇ ਖਣੇ ਨਾਲ ਪੰਗਾ ਲਈ ਜਾਂਦਾ ਇਦੂ ਪਹਿਲਾਂ ਕਿ ਤੂੰ ਕਿਸੇ ਪੱਤਰਕਾਰ ਨਾਲ ਪੰਗਾ ਲਵੇ ਨਾ ਤੂੰ ਮੈਨੂੰ ਆਪਣੀ ਵਿਦੇਸ਼ ਯਾਤਰਾ ਚਾਨਣਾ ਪਾ ਵੀ ਤੂੰ ਕਿਹੜੇ ਕਿਹੜੇ ਮੁਲਕ ਜਾ ਕੇ ਆ
ਭਤੀਜ ਸਭ ਤੋਂ ਪਹਿਲਾਂ ਮੈਂ ਗਿਆ ਇੰਗਲੈਂਡ
ਚਾਚਾ ਉੱਥੇ ਤੈਨੂੰ ਬੜੇ ਜਾਣ ਪਛਾਣ ਵਾਲੇ ਬੰਦੇ ਟੱਕਰੇ ਹੋਣਗੇ ਆਪਣਾ ਸਧਾਰ ਵਾਲਾ ਗਰਿਆਲ ਉੱਥੇ ਆ ਭੀੜ ਵਾਲਾ ਪਾਖਰ ਉੱਥੇ ਆ ਚੱਕ ਵਾਲਾ ਹਰੀ ਸਿੰਘ ਉੱਥੇ ਆ ਪ੍ਰਤਾਪਰੇ ਵਾਲਾ ਗੁਰਦੀਪ ਉੱਥੇ ਆ
ਪਰ ਭਤੀਜ ਉਹਨਾਂ ਨੂੰ ਲੱਭਣ 'ਚ ਮੈਨੂੰ ਬੜੀ ਮੁਸ਼ਕਲ ਆਈ ਯਾਰ ਉੱਥੇ
ਕੀ ਗੱਲ ਐਡਰੈਸ ਇੱਥੇ ਭੁੱਲ ਗਿਆ ਸੀ
ਓਏ ਕਾਹਨੂੰ 100 ਦੇ ਸਾਰੇ ਆਪਣਾ ਨਾਂ ਹੀ ਬਦਲੀ ਫਿਰਦੇ ਆ ਉੱਥੇ
ਚਾਚਾ ਕਿੱਦਾਂ
ਆ ਗਰਿਆਲ ਬਣਿਆ ਫਿਰਦਾ ਗੈਰੀ ਹਰੀ ਸਿੰਘ ਬਣਿਆ ਫਿਰਦਾ ਹੈਰੀ ਗੁਰਦੀਪ ਸਿੰਘ ਬਣਿਆ ਫਿਰਦਾ ਗੈਬੀ ਪਾਖਰ ਸਿੰਘ ਬਣਿਆ ਫਿਰਦਾ ਪੀਟਰ ਹੋਰ ਤਾਂ ਹੋਰ ਆਪਣੇ ਪਿੰਡ ਵਾਲਾ ਯਾਰ ਗੱਪੀ
ਹਮੇਸ਼ੀ
ਉਹ ਸਿੰਡਲ ਜਿਹਾ ਗੋਡਿਆਂ ਤੱਕ ਸਿੰਡ ਲਮਕਦਾ ਹੁੰਦਾ ਸੀ ਤੇ ਸਾਰਾ ਸਕੂਲ ਉਹਨੂੰ ਸਿੰਡਲ ਸਿੰਡਲ ਕਹਿੰਦਾ ਹੁੰਦਾ ਸੀ ਲੈ ਬਾਹਰ ਜਾ ਕੇ ਸਿੰਡਲ ਤੋਂ ਉਹ ਵੀ ਕੁਝ ਹੋਰ ਹੀ ਬਣਿਆ ਫਿਰਦਾ
ਉਹ ਕੀ ਬਣਿਆ ਫਿਰਦਾ
ਸੈਂਡੀ
ਚਾਚਾ ਇਹ ਛੱਡ ਤੂੰ ਮੈਨੂੰ ਐ ਦੱਸ ਵੀ ਸਾਰਾ ਦਿਨ ਉੱਥੇ ਕਰਦਾ ਕੀ ਹੁੰਦਾ ਸੀ
ਨੌਕਰੀ ਦੀ ਤਲਾਸ਼
ਫਿਰ ਨੌਕਰੀ ਮਿਲ ਗਈ
ਓਏ ਜਿਉਂਦਾ ਰਹੇ ਮੌਲੀ ਵਾਲਾ ਰਾਣਾ ਉਹਨੇ ਮੈਨੂੰ ਕਿਸੇ ਅੰਗਰੇਜ਼ ਮਿਸਟਰ ਲਾਰੈਂਸ ਪੋਟੇ ਦੇ ਘਰੇ ਨੌਕਰ ਲਵਾਤਾ
ਪਰ ਚਾਚਾ ਅੰਗਰੇਜ਼ ਦੇ ਘਰ ਨੌਕਰੀ ਕਰਨ ਲਈ ਤਾਂ ਅੰਗਰੇਜ਼ੀ ਆਉਣਾ ਬਹੁਤ ਜ਼ਰੂਰੀ ਆ
ਇਹੀ ਗੱਲ ਮੈਨੂੰ ਮਿਸਟਰ ਪੋਟੇ ਨੇ ਪੁੱਛੀ ਨੌਕਰੀ ਦੇਣ ਤੋਂ ਪਹਿਲਾਂ ਵੀ ਮਿਸਟਰ ਚਟਰ ਸਿੰਘ ਤੈਨੂੰ ਅੰਗਰੇਜ਼ੀ ਆਉਂਦੀ ਆ
ਫਿਰ ਤੂੰ ਹੀ ਕਿਹਾ
ਮੈਂ ਕਿਹਾ ਜੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਅੰਗਰੇਜ਼ੀ ਦੀ ਗੱਲ ਕਰਦੇ ਹੋ ਮੈਨੂੰ ਤਾਂ ਅੰਗਜਾਬੀ ਵੀ ਆਉਂਦੀ ਆ
ਚਾਚਾ ਅੰਗਜਾਬੀ ਕੀ ਹੁੰਦੀ ਆ
ਅੱਧੀ ਅੰਗਰੇਜ਼ੀ ਤੇ ਅੱਧੀ ਪੰਜਾਬੀ
ਚਾਚਾ ਇਹਦਾ ਫਾਇਦਾ ਕੀ ਸੀ
ਸਭ ਤੋਂ ਵੱਡਾ ਫਾਇਦਾ ਇਹਦਾ ਇਹ ਸੀ ਕਿ ਮੇਰੀਆਂ ਗਾਲਾਂ ਦਾ ਉਹਨੂੰ ਨਹੀਂ ਪਤਾ ਲੱਗਦਾ ਸੀ ਉਹਨਾਂ ਦੀਆਂ ਤਾਂ ਮੈਨੂੰ ਨਹੀਂ ਪਤਾ ਲੱਗਦਾ ਸੀ ਇੱਕ ਦਿਨ ਮੈਨੂੰ ਮਿਸਟਰ ਪੋਟੇ ਕਹਿੰਦਾ ਮਿਸਟਰ ਚਟਰ ਸਿੰਘ ਚੱਲ ਤੈਨੂੰ ਤਾਂ ਮਾੜੀ ਮੋਟੀ ਅੰਗਰੇਜ਼ੀ ਆਉਂਦੀ ਹੈ ਪਰ ਮੈਨੂੰ ਤਾਂ ਪੰਜਾਬੀ ਬਿਲਕੁਲ ਨਹੀਂ ਆਉਂਦੀ ਆਪਣਾ ਗੁਜ਼ਾਰਾ ਕਿਵੇਂ ਹੋਇਆ ਕਰੂੰ
ਫਿਰ ਤੂੰ ਕੀ ਕਿਹਾ
ਮੈਂ ਕਿਹਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਮੰਜੇ ਨੂੰ ਬੈੱਡ ਕਹੂੰ ਧਾਗੇ ਨੂੰ ਥਰੈਡ ਕਹੂੰ ਲਾਲ ਨੂੰ ਰੈੱਡ ਕਹੂੰ ਰੋਟੀ ਨੂੰ ਬ੍ਰੈੱਡ ਕਹੂੰ ਸਿਰ ਨੂੰ ਹੈੱਡ ਕਹੂੰ ਸਿੱਕੇ ਨੂੰ ਲੈੱਡ ਕਹੂੰ ਗੁਸਲਖਾਨੇ ਦੀ ਤਾਂ ਵਾਸ਼ਰੂਮ ਦੇ ਟੱਬ 'ਚ ਬਹਿ ਕੇ ਨਹਾਵਾਂਗੇ ਅੰਗਰੇਜ਼ੀ ਸਾਡੀ ਸਿੰਘਣੀਆਂ ਨੂੰ ਆਪਣੇ ਘਰੇ ਵਸਾਵਾਂਗੇ ਜੇ ਕਹੋਗੇ ਤਾਂ ਥੋੜ੍ਹੀ ਥੋੜ੍ਹੀ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ ਮੈਂ ਵਿੰਡੋ ਆਖੂੰ ਬਾਰੀ ਨੂੰ ਮੈਂ ਲੇਡੀ ਆਖੂੰ ਨਾਰੀ ਨੂੰ ਮੋਟਰ ਆਖੂੰ ਲਾਰੀ ਨੂੰ ਤੇ ਫਰੈਂਡਸ਼ਿਪ ਆਖੂੰ ਯਾਰੀ ਨੂੰ ਪਹਿਲਾਂ ਬੁਲਸ਼ਿਟ ਆਖਾਂਗੇ ਫਿਰ ਸੌਰੀ ਕਹਿ ਕੇ ਮਨਾਵਾਂਗੇ ਵੈਸੇ ਅੰਗਰੇਜ਼ੀ ਸਾਡੀ ਸਿੰਘਣੀਆਂ ਨੂੰ ਆਪਣੇ ਘਰੇ ਵਸਾਵਾਂਗੇ ਜੇ ਕਹੋਗੇ ਤਾਂ ਕਦੇ ਕਦੇ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ ਮੈਂ ਰੋਡ ਕਹੂੰਗਾ ਸੜਕਾਂ ਨੂੰ ਆਖੂੰ ਪੇਨ ਪੈਂਦੀਆਂ ਰੜਕਾਂ ਨੂੰ ਲਵਲੀ ਆਖੂੰ ਮੇਮ ਦੀਆਂ ਮੜਕਾਂ ਨੂੰ ਤੇ ਫਾਈਟ ਕਹੂੰਗਾ ਝੜਪਾਂ ਨੂੰ ਜੇ ਬਾਹਲੇ ਔਖੇ ਹੋਵੋਗੇ ਤਾਂ ਸ਼ਟ ਅਪ ਕਹਿ ਕੇ ਚੁੱਪ ਕਰਾਵਾਂਗੇ ਵੈਸੇ ਇੰਗਲਿਸ਼ ਸਾਡੀ ਸਿੰਘਣੀਆਂ ਨੂੰ ਆਪਣੇ ਘਰੇ ਵਸਾਵਾਂਗੇ ਜੇ ਕਹੋਗੇ ਤਾਂ ਥੋੜ੍ਹੀ ਥੋੜ੍ਹੀ ਪੰਜਾਬੀ ਤੁਹਾਨੂੰ ਵੀ ਸਿਖਾਵਾਂਗੇ मैं राइड कहूं कार दे झूटे नूं ते प्लांट कहूंगा बूटे नूं, स्मोक सिगरेट दे सूटे नूं ते स्विंग पिंग दे झूटे नूं, जिद्दण होऊगा रेनी उदण इंडोर पैग लगावांगे, वैसे अंग्रेजी साडी सिंघणियां नूं अपने घरे वसावांगे, अज कहोगे तां कदे कदे पंजाबी सुर नूं वी सिखावांगे।
चाचा इन्नी अंग्रेजी सुन के तां मन गया हो नौकरी देण नूं।
ओए पुन मनणा सी
पर चाचा उहदे घरे तूं करदा की हुंदा सी?
मैं भतीज धार कढदा हुंदा सी।
धार कढदा हुंदा सी?
आहो उहनां ने वलैती गां रखी हुंदी सी ਤੇ ਇੱਕ ਦਿਨ ਸਾਡੇ ਵਾੜੇ ਦੇ ਵਿੱਚ ਭੁੱਲ ਭੁਲੇਖੇ ਮਾਝਾ ਵੜੀ, ਉਧਰੋਂ ਮੇਮ ਆ ਗਈ ਤੇ ਮੈਨੂੰ ਲੱਗ ਗਈ ਪੁੱਛਣ, ਮਿਸਟਰ ਚਾਟਰੂ ਸਿੰਘ ਵਾਟ ਇਜ਼ ਦਿਸ? ਮੈਂ ਕਿਹਾ ਦਿਸ ਇਜ਼ ਮੱਝ, ਇਹ ਮੱਝ ਕਿਆ ਹੋਟਾ ਹੈ? ਮੈਂ ਕਿਹਾ ਜੀ ਮੱਝ ਹੋਤਾ ਹੈ ਨਹੀਂ, ਮੱਝ ਹੋਤੀ ਹੈ, ਇਹ ਕਿਆ ਹੋਟੀ ਹੈ? ਮੈਂ ਕਿਹਾ ਮੇਮ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਮਿਸਟਰ ਪੋਟੇ ਦੀ ਮੇਮ ਸਾਹਿਬ ਹੋ, ਇਹ ਮਿਸਟਰ ਝੋਟੇ ਦੀ ਮੇਮ ਸਾਹਿਬ ਆ।
ਚਾਚਾ ਫਿਰ ਤੇ ਨੌਕਰੀ ਕੱਢਿਆ ਕਿਉਂ ਉਹਨਾਂ ਨੇ?
ਓਏ ਕਾਹਦਾ ਯਾਰ, ਇੱਕ ਦਿਨ ਮਿਸਟਰ ਪੋਟੇ ਮੈਨੂੰ ਇੱਕ ਸਵਾਲ ਪੁੱਛ ਬੈਠਾ।
ਕੀ
ਕਹਿੰਦਾ? ਮਿਸਟਰ ਚਾਟਰ ਸਿੰਘ, ਪਲੀਜ਼ ਲੈਟ ਮੀ ਨੋ ਟੂ ਲਵ ਯੂਅਰ ਵਾਈਫ ਇਜ਼ ਅ ਡਿਊਟੀ ਔਰ ਅ ਪਲੇਅਰ।
ਕੀ ਮਤਲਬ?
ਮਤਲਬ ਇਹ ਉਹ ਮੈਨੂੰ ਪੁੱਛਣ ਲੱਗਿਆ ਕਿ ਮੈਂ ਆਪਣੀ ਮੇਮ ਸਾਹਿਬ ਨੂੰ ਪਿਆਰ ਕਰਦਾ, ਇਹ ਖੁਸ਼ੀ ਨਾਲ ਕਰਦਾ ਪਿਆਰ, ਆਪਣੀ ਡਿਊਟੀ ਸਮਝ ਕੇ ਕਰਦਾ।
ਫਿਰ ਤੂੰ ਕੀ ਕਿਹਾ?
ਮੈਂ ਕਿਹਾ ਜਨਾਬ ਇਹ ਤਾਂ ਤੁਸੀਂ 100% ਦੀ ਖੁਸ਼ੀ ਕਰਕੇ ਕਰਦੇ ਹੋ। ਕਹਿੰਦਾ ਡਿਊਟੀ ਕਿਉਂ ਨੀ? ਮੈਂ ਕਿਹਾ ਇਸੇ ਡਿਊਟੀ ਹੁੰਦੀ ਜਨਾਬ, ਤੁਸੀਂ ਮੈਨੂੰ ਨਾ ਭੇਜ ਦੇ।
ਚਾਚਾ ਫਿਰ ਭੇਜਤਾ?
ਆਹੋ ਭੇਜਤਾ, ਨੌਕਰੀਆਂ ਕੱਢ ਕੇ ਇੰਗਲੈਂਡ ਤੋਂ ਸਿੱਧਾ ਨਿਊਯਾਰਕ ਭੇਜਤਾ।
ਚਾਚਾ ਫਿਰ ਅਮਰੀਕਾ ਦੀਆਂ ਗੱਲਾਂ ਸੁਣਾ, ਵੀ ਉੱਥੇ ਕੀ ਹੋਇਆ?
ਭੁਦੀ ਨਿਊਯਾਰਕ ਦੀ ਕੀ ਪੁੱਛਦਾ, ਉੱਥੇ ਮੈਂ ਵੇਖੀ ਇੰਪਾਇਰ ਸਟੇਟ ਬਿਲਡਿੰਗ, ਨਾਲ ਵੇਖਿਆ ਵਰਲਡ ਟ੍ਰੇਡ ਸੈਂਟਰ। ਭੁਦੀ ਉੱਥੇ ਰਸ਼, ਤੌਬਾ ਮੇਰੀ ਤੌਬਾ, ਚਾਰੇ ਪਾਸੇ ਕਾਰਾਂ ਹੀ ਕਾਰਾਂ, ਕਾਰਾਂ ਹੀ ਕਾਰਾਂ, ਆਏ ਖੜੀਆਂ ਜਿਵੇਂ ਆਪਣੇ ਭੱਠੇ ਦੇ ਦੁਆਲੇ ਇੱਥੇ ਇੱਟਾਂ ਪਈਆਂ ਹੁੰਦੀਆਂ। ਫਿਰ ਭਤੀਜ ਕੀ ਵੇਖਦਾ, ਇੱਕ ਮੇਮ ਸੜਕ ਤੇ ਮੁੱਧੀ ਪਈ। ਮੈਂ ਜਾ ਕੇ ਪੁੱਛਿਆ, ਭਾਈ ਬੀਬਾ ਜੇ ਲੇਟਣਾ ਹੀ ਆ ਜਾ ਕੇ ਘਾਹ ਤੇ ਲੇਟ ਲਾ, ਇੱਥੇ ਕਿਉਂ ਪਈ ਆ? ਮੈਨੂੰ ਕਹਿੰਦੀ ਬਾਬਾ ਜੀ ਤੁਹਾਨੂੰ ਨੀ ਪਤਾ ਮੇਰਾ ਘਰ ਵਾਲਾ ਕਾਰ ਲੈਣ ਗਿਆ ਹੋਇਆ। ਮੈਂ ਕਿਹਾ ਜੀ ਜੇ ਉਹ ਕਾਰ ਲੈਣ ਗਿਆ ਤੂੰ ਕਿਉਂ ਮੁੱਧੀ ਪਈ ਆ, ਤੇਰੇ ਉੱਤੇ ਦੀ ਕੱਢਣੀ ਆ। ਕਹਿੰਦੀ ਬਾਬਾ ਜੀ ਨਹੀਂ ਤੁਹਾਨੂੰ ਨੀ ਪਤਾ, ਇਹ ਸਾਡੇ ਮੁਲਕ 'ਚ ਪਾਰਕਿੰਗ ਦੀ ਬੜੀ ਪ੍ਰੋਬਲਮ ਆ, ਉਹ ਕਾਰ ਲੈਣ ਗਿਆ ਤੇ ਮੈਂ ਗੱਡੀ ਖੜਾਉਣ ਦੀ ਜਗ੍ਹਾ ਮਲੱਕੀ ਹੋਈ ਹੈ।
ਚਾਚਾ ਬਾਹਰਲੇ ਮੁਲਕਾਂ 'ਚ ਪਾਰਕਿੰਗ ਦੇ ਵਾਕਈ ਬਹੁਤ ਪ੍ਰੋਬਲਮ ਆ, ਨਿਊਯਾਰਕ ਤੋਂ ਬਾਅਦ ਫਿਰ ਤੂੰ ਕਿੱਥੇ ਗਿਆ?
ਫਿਰ ਆਪਾਂ ਆ ਗਏ ਭਤੀਜ ਕਨੇਡਾ।
ਬੱਲੇ ਬੱਲੇ ਚਾਚਾ ਜੀ, ਕਨੇਡਾ 'ਚ ਤੁਹਾਡੀ ਬੜੀ ਸੇਵਾ ਹੋਈ ਹੋਣੀ ਆ, ਸੁਣਿਆ ਤੁਹਾਡੀ ਸਹੁਰੇ 'ਚ ਬਹੁਤ ਰਿਸ਼ਤੇਦਾਰੀ ਉੱਥੇ ਆ।
ਆਹੋ ਤੇਰੀ ਚਾਚੀ ਦਾ ਭਤੀਜਾ ਰਹਿੰਦਾ ਸੀ।
ਫਿਰ ਕਿੰਨੀ ਸੇਵਾ ਕੀਤੀ ਚਾਚੀ ਦੇ ਭਤੀਜਿਆਂ ਨੇ?
ਓਏ ਗਮਲਿਆ ਫੁੱਫੜ ਕਹੇ ਤੇ ਮੂੰਹ ਭਰ ਆਉਂਦਾ, ਉਹਨੂੰ ਨਹੀਂ ਹੱਥਾਂ ਤੇ ਚੁੱਕਣਗੇ ਤਾਂ ਹੋਰ ਕਿਹਨੂੰ ਚੱਕਣਗੇ। ਇੱਕ ਦਿਨ ਤੇਰੀ ਚਾਚੀ ਦਾ ਭਤੀਜਾ ਕਹਿੰਦਾ, ਫੁੱਫੜ ਜੀ ਐਂ ਦੱਸੋ ਵੀ ਵਿਆਹੇ ਤੇ ਕੁਆਰੇ 'ਚ ਕੀ ਫਰਕ ਹੁੰਦਾ?
ਫਿਰ ਤੁਸੀਂ ਕੀ ਕਿਹਾ?
ਮੈਂ ਕਿਹਾ ਕੋਈ ਖਾਸ ਫਰਕ ਨਹੀਂ ਹੁੰਦਾ, ਬਸ ਇੰਨਾ ਕੁ ਫਰਕ ਹੁੰਦਾ ਵੀ ਜਿਹੜਾ ਕੁਆਰਾ ਬੰਦਾ ਹੁੰਦਾ ਮੰਜੇ ਦੇ ਦੋਏ ਪਾਸੇ ਉਤਰ ਸਕਦਾ ਤੇ ਜਿਹੜਾ ਵਿਆਹਿਆ ਹੁੰਦਾ ਸਿਰਫ ਇੱਕ ਪਾਸੇ ਹੀ ਉਤਰ ਸਕਦਾ। ਉਹ ਕਹਿੰਦਾ ਦੂਜੇ ਪਾਸੇ ਕਿਉਂ ਨੀ? ਮੈਂ ਕਿਹਾ ਦੂਜੇ ਪਾਸੇ ਤੁਹਾਡੇ ਭੂਆ ਜੀ ਪਏ ਹੁੰਦੇ ਆ ਨਾ।
ਸਿਰੇ ਲਾਤੀ ਧਾਰਨ ਦੇ ਕੇ ਚਾਚਾ ਜੀ ਐਂ ਦੱਸੋ ਵੀ ਕੈਨੇਡਾ ਦਾ ਮੌਸਮ ਕਿੱਦਾਂ ਦਾ ਸੀ?
ਮੌਸਮ ਨਾ ਪੁੱਛ ਭਤੀਜ, ਅੰਦਰੋਂ ਨਿੱਘਾ ਤੇ ਬਾਹਰੋਂ ਠੰਡਾ, ਬਾਹਰ ਚਾਰੇ ਪਾਸੇ ਚਿੱਟੇ ਰੰਗ ਦੀ ਬਰਫ ਹੀ ਬਰਫ ਪਈ ਹੁੰਦੀ ਆ, ਬਸ ਦੂਰੋਂ ਆਏ ਦੇਖਦੀ ਆ ਜਿਵੇਂ ਆਪਣੇ ਪਿੰਡ ਵਾਲੇ ਡੇਰੇ ਦੇ ਸਾਹ ਤੇ ਚੇਲਿਆਂ ਨੇ ਚੋਲੇ ਸੁੱਕਣੇ ਪਏ ਹੁੰਦੇ ਆ।
ਚਾਚਾ ਜੀ ਸਾਰਾ ਦਿਨ ਤੁਸੀਂ ਉੱਥੇ ਘਰੇ ਕਰਦੇ ਕੀ ਰਹਿੰਦੇ ਸੀ?
ਮੈਂ ਭਤੀਜ ਉਹਨਾਂ ਦੇ ਜਵਾਕ ਸਾਂਭਦਾ ਹੁੰਦਾ ਸੀ, ਆਪ ਤਾਂ ਕੰਮ ਤੇ ਉੱਠ ਜਾਂਦੇ ਸੀ ਨਾ ਉਹ।
ਪਰ ਚਾਚਾ ਤੈਨੂੰ ਜਵਾਕ ਸੰਭਾਲਣੇ ਆਉਂਦੇ ਆ?
ਕਿਉਂ ਸਾਂਭਣ ਨੂੰ ਕੀ ਆ? ਭਤੀਜ ਨੂੰ ਕੰਮ ਤੇ ਜਾਣ ਲੱਗੀ ਮੈਨੂੰ ਦੁੱਧ ਤੇ ਉਰੇ ਪਰੇ ਦੀਆਂ ਸ਼ੀਸ਼ੀਆਂ ਦੇ ਜਾਂਦੀ ਹੁੰਦੀ ਸੀ ਤੇ ਮੈਂ ਟਾਈਮ ਟਾਈਮ ਤੇ ਜਵਾਕ ਨੂੰ ਚੁੰਘਾਈ ਜਾਂਦਾ ਹੁੰਦਾ ਸੀ।
ਤੇ ਜਵਾਕਾਂ ਦੇ ਜੰਗਲ ਪਾਣੀ ਵਾਲਾ ਕੰਮ?
ਉਹ ਨਾ ਪੁੱਛ ਭਤੀਜ, ਉਹ ਤਾਂ ਕੰਮ ਬਾਹਲਾ ਹੀ ਸੌਖਾ ਉਧਰ।
ਉਹ ਕਿੱਦਾਂ?
ਬਸ ਸਵੇਰੇ ਜਾਣ ਤੋਂ ਪਹਿਲਾਂ ਜਵਾਕ ਦੇ ਜੈਂਪਰ ਜਿਹਾ ਚੜ੍ਹ ਜਾਂਦੀ ਹੁੰਦੀ ਸੀ ਜਿਵੇਂ ਆਪਣੇ ਪਿੰਡ 'ਚ ਬੱਕਰੀ ਦੇ ਥਣਾਂ ਤੇ ਝੋਲਾ ਜਿਹਾ ਚਾੜਿਆ ਹੁੰਦਾ, ਬਸ ਸਾਰੀ ਦਿਹਾੜੀ ਜਵਾਕ ਦਾ ਵਿੱਚੇ ਹੀ ਜ਼ਰੀ ਜਾਂਦਾ ਸੀ।
ਉਹ ਚਾਚਾ ਉਹ ਜੈਂਪਰ ਨਹੀਂ ਹੁੰਦਾ, ਉਹ ਡਿਸਪੋਜ਼ੇਬਲ ਡਾਇਪਰ ਹੁੰਦਾ।
ਆਹੋ ਆਹੀ, ਵੈਸੇ ਤੇਰੇ ਵਾਸਤੇ ਭਤੀਜ ਇੱਕ ਲੈ ਕੇ ਆਇਆ ਮੈਂ ਉਧਰੋਂ, ਐਵੇਂ ਤੂੰ ਕਮਜ਼ੋਰ ਜਿਹਾ ਦਿਲ ਦਾ ਬੰਦਾ ਨਾ ਜਲਦੀ ਮੋਕ ਮਾਰ ਜਾਂਦਾ ਇਸ ਕਰਕੇ।
ਉਹ ਚਾਚਾ ਤੂੰ ਮੈਨੂੰ ਐਂ ਦੱਸ ਵੀ ਜਦੋਂ ਜਵਾਕ ਸੌ ਜਾਂਦੇ ਹੁੰਦੇ ਸੀਗੇ ਤੂੰ ਉਦੋਂ ਕੀ ਕਰਦਾ ਹੁੰਦਾ ਸੀ?
ਉਦੋਂ ਆਪਾਂ ਮਾੜਾ ਮੋਟਾ ਟੀਵੀ ਲਾ ਲਈਦਾ ਸੀ।
ਪਰ ਚਾਚਾ ਉਹ ਟੀਵੀ ਤੇ ਇੰਨੀ ਤੇਜ਼ ਤੇਜ਼ ਅੰਗਰੇਜ਼ੀ ਬੋਲਦੇ ਆ, ਤੈਨੂੰ ਕੋਈ ਸਮਝ ਆ ਜਾਂਦੀ ਸੀ?
ਭਤੀਜ ਗੱਲ ਦੀ ਤਾਂ ਨਹੀਂ ਕੋਈ ਸਮਝ ਆਉਂਦੀ ਸੀ, ਬਸ ਉਹ ਸਾਲੇ ਇਲਤਾਂ ਉਲਤਾਂ ਜੀਆਂ ਕਰਦੇ ਜ਼ਰੂਰ ਦੀ ਸੀ ਜਾਂਦੇ ਹੁੰਦੇ ਸੀ।
ਇਲਤਾਂ?
ਆਹੋ ਆਪਣੇ ਵਾਲਿਆਂ ਨਾਲੋਂ ਭੋਰਾ ਵੱਧ ਹੀ ਕਰਦੇ ਨੇ।
ਪਰ ਚਾਚਾ ਮੈਂ ਤਾਂ ਇਹ ਸੁਣਿਆ ਵੀ ਉੱਧਰ ਕੈਨੇਡਾ 'ਚ ਨਾ ਮੇਮ ਚਾਹੇ ਜਿੰਨੀ ਮਰਜ਼ੀ ਬੁੜੀ ਹੋਵੇ ਚਾਹੇ ਕੁੜੀ ਹੋਵੇ ਆਪਣੀ ਉਮਰ ਦੀ ਪਛਾਣ ਨਹੀਂ ਹੋਣ ਦਿੰਦੀ, ਇੰਨੀ ਟੌਰ ਕੱਢ ਕੇ ਰੱਖਦੀਆਂ।
ਇਹਦੇ 'ਚ ਭਤੀਜ ਕੋਈ ਸ਼ੱਕ ਨਹੀਂ, ਟੌਰ ਤਾਂ ਵਾਕਈ ਬਹੁਤ ਕੱਢ ਕੇ ਰੱਖਦੀਆਂ, ਉਹ ਦਿਨ ਸੋਧ ਨਹੀਂ ਵੇਖਦੀਆਂ। ਪਰ ਇੱਧਰ ਸਾਡੀਆਂ ਜਨਾਨੀਆਂ ਟੌਰ ਕੱਢਣਗੀਆਂ ਸਿਰਫ ਸਾਲ 'ਚ ਦੋ ਵਾਰੀ।
ਦੋ ਕਿਹੜੇ ਕਿਹੜੇ?
ਬਸ ਇੱਕ ਤਾਂ ਰੱਖੜੀ ਨੂੰ
ਤੇ ਦੂਜਾ
ਕਰਵਾ ਚੌਥ ਨੂੰ। ਤੇ ਰੱਖੜੀ ਵਾਲੇ ਦਿਨ ਜਿਹੀ ਜੀ ਟੌਰ ਕੱਢੀ ਜਿਹੀ ਜੀ ਨਾ ਕੱਢੀ। ਉਦਣ ਅੱਧੇ ਕਿ ਤਾਂ ਮੇਰੇ ਵਰਗੇ ਡਰਦੇ ਹੋਈ ਨਹੀਂ ਜਨਾਨੀਆਂ ਵੱਲ ਝਾਕਦੇ।
ਤੇ ਕਰਵੇ ਵਾਲੇ ਦਿਨ?
ਉਦਣ ਦੀ ਕੀ ਪੁੱਛਦਾ ਭਤੀਜ, ਉਦਣ ਤਾਂ ਟੌਰ ਵੇਖਣ ਵਾਲੀ ਹੁੰਦੀ ਹੈ ਇਹਨਾਂ ਦੀ। ਪਾ ਕੇ ਲਾਲ ਸੁਹੇ ਸੂਟ, ਲਾ ਕੇ ਠਿਆਨੀ ਜਿੱਡੀ ਬਿੰਦੀ ਤੇ ਮੱਥ ਕੇ ਪਾਈਆ ਪੱਕਾ ਪਾਊਡਰ, ਘਰੋਂ ਆਏ ਲਿਸ਼ਕ ਪੁਸ਼ਕ ਕੇ ਨਿਕਲਦੀਆਂ ਜਿਵੇਂ 20 ਸਾਲ ਪੁਰਾਣੀਆਂ ਗੱਡੀਆਂ ਰੰਗ ਰੋਗਨ ਹੋ ਕੇ RTO ਤੋਂ ਪਾਸ ਹੋਣ ਚੱਲੀਆਂ ਹੁੰਦੀਆਂ।
ਚਾਚਾ ਤੂੰ ਚੰਗਾ ਬੰਦਾ, ਉਹ ਗੱਲ ਮੇਮਾ ਤੋਂ ਸ਼ੁਰੂ ਕਰਕੇ ਤੋੜਾ ਸਾਡੀ ਜਨਾਨੀ ਦੇ ਲੈ ਕੇ ਝਾੜਤਾ, ਨਾਲੇ ਸਾਡੀਆਂ ਜਨਾਨੀ ਦੀ ਕਿਹੜਾ ਰੀਸ ਕਰ ਲੂ, ਭੋਰਾ ਬੋਲਦੀਆਂ ਹੀ ਵੱਧ ਨੇ।
ਲੱਖ ਰੁਪਏ ਦੀ ਗੱਲ ਕੀਤੀ ਆ ਭਤੀਜ ਕੇ ਭੋਰਾ ਬੋਲਦੀਆਂ ਵੱਧ ਨੇ, ਇਸ ਕਰਕੇ ਆਪਾਂ ਤਾਂ ਜ਼ਿੰਦਗੀ ਚ ਦੋ ਤੱਤ ਕੱਢੇ ਹੋਏ ਆ।
ਕਿਹੜੇ ਕਿਹੜੇ?
ਇੱਕ ਤਾਂ ਇਹ ਵੀ ਜੇ ਜਨਾਨੀ ਦੇ ਮੂੰਹ ਚ ਜ਼ਬਾਨ ਨਾ ਹੋਵੇ ਤਾਂ ਦੁਨੀਆ ਚ ਉਹਦੇ ਨਾਲ ਦੀ ਖੂਬਸੂਰਤ ਚੀਜ਼ ਕੋਈ ਨੀ,
ਤੇ ਦੂਜਾ
ਜੇ ਮਤੀਰੇ ਚ ਬੀਜ ਨਾ ਹੋਵੇ ਤਾਂ ਦੁਨੀਆ ਚ ਉਹਦੇ ਨਾਲ ਦਾ ਫਰੂਟ ਕੋਈ ਨੀ।
ਚਾਚਾ ਆਪਾਂ ਵੀ ਦੋ ਤੱਤ ਕੱਢ ਲੇ।
ਤੂੰ ਕਿਹੜੇ ਕਿਹੜੇ ਕੱਢ ਲਿਓ?
ਪਹਿਲਾ ਜੇ ਜੱਸੋਵਾਲ ਸਾਹਿਬ ਗੌਰ ਵਾਲੇ ਦਾ ਖਹਿੜਾ ਛੱਡ ਦੇਣ ਤਾਂ ਦੁਨੀਆ ਚ ਉਹਨਾਂ ਨਾਲ ਤਾਂ ਵਜ਼ੀਰ ਕੋਈ ਨੀ,
ਤੇ ਦੂਜਾ
ਜੇ ਤੁਸੀਂ ਥੋੜੀ ਜਿਹੀ ਖੁੱਲੀਆਂ ਗੱਲਾਂ ਘੱਟ ਕਰ ਦੋ ਤਾਂ ਕਮੇਡੀ ਤੁਹਾਡਾ ਵਰਗਾ ਪੀਰ ਕੋਈ ਨੀ।
ਓਏ ਸਾਡੀ ਬਿੱਲੀ ਸਾਨੂੰ ਐ ਮਿਆਉ, ਸਾਤੋਂ ਹੀ ਸਿੱਖ ਕੇ ਸਾਡੇ ਤੇ ਹੀ ਤਵਾ।
ਇਹ ਸਭ ਚਾਚਾ ਜੀ ਤੁਹਾਡੀ ਸੋਭ ਦਾ ਅਸਰ ਆ। ਚਾਚਾ ਜੀ ਗੱਲ ਤਾਂ ਆਪਾਂ ਕੈਨੇਡਾ ਦੀ ਕਰਦੇ ਸੀ, ਐਂ ਦੱਸੋ ਵੀ ਕੈਨੇਡਾ ਚ ਵਸਦੇ ਬੰਦਿਆਂ ਦੇ ਰੰਗ ਰੂਹ ਦੇ ਫੰਬੇ ਵਾਂਗੂ ਸਫੇਦ ਕਿਉਂ ਹੁੰਦੇ ਆ?
ਓ ਭਤੀਜ ਕੱਲੇ ਰੰਗ ਹੀ ਨੀ ਸਫੈਦ ਹੁੰਦੇ, ਅੱਜ ਕੱਲ ਉਹਨਾਂ ਦੇ ਖੂਨ ਵੀ ਸਫੈਦ ਹੋਏ ਹੋਏ ਆ।
ਚਾਚਾ ਜੀ ਬੜੀ ਡੂੰਗੀ ਗੱਲ ਕਹਿ ਗਏ ਹੋ।
ਓਏ ਕਰਾਂ ਨਾ ਅੱਖੀ ਜੋ ਵੇਖ ਆਇਆ, ਓਏ ਕਈਆਂ ਨੇ ਤਾਂ ਆਪਣੇ ਮਾਪਿਆਂ ਦੀ ਭਤੀਜ ਇੰਨੀ ਬੇਕਦਰੀ ਕੀਤੀ ਪਈ ਆ ਕਿ ਰਹੇ ਰੱਬ ਦਾ ਨਾਂ। ਪਿਆਰ ਮੋਹ ਸਤਿਕਾਰ ਸਿਰਫ ਪੰਜਾਬ ਦੀ ਮਿੱਟੀ ਦੀ ਮਹਿਕ ਚ ਵਿਚਰਦਾ, ਤੂੰ ਉਹ ਸਾਖੀ ਨੀ ਸੁਣੀ?
ਚਾਚਾ ਕਿਹੜੀ?
ਬਈ ਸਰਬਣ ਪੁੱਤ ਨੇ ਆਪਣੀ ਵਹਿੰਗੀ ਚ ਮਾਂ ਬਾਪ ਨੂੰ ਬਿਠਾ ਕੇ ਥਾਂ ਥਾਂ ਤੀਰਥ ਸਥਾਨਾਂ ਦੇ ਦਰਸ਼ਨ ਕਰਾਏ ਸੀ, ਤੇ ਕਹਿੰਦੇ ਇੱਕ ਥਾਂ ਏਦਾਂ ਦੀ ਆ ਗਈ ਉਹਨੇ ਵਹਿੰਗੀ ਥੱਲੇ ਰੱਖਤੀ।
ਚਾਚਾ ਫੇਰ ਕੀ ਹੋਇਆ?
ਮਾਂ ਬਾਪ ਘਬਰਾ ਗਏ, ਕਹਿੰਦੇ ਪੁੱਤ ਕੀ ਹੋ ਗਿਆ? ਕਹਿੰਦਾ ਬਾਪੂ ਜੀ ਲੱਗਦਾ ਕੈਨੇਡਾ ਦੀ ਧਰਤੀ ਆ ਗਈ। ਕਹਿੰਦੇ ਫਿਰ ਵਹਿੰਗੀ ਕਿਉਂ ਥੱਲੇ ਰੱਖਤੀ? ਕਹਿੰਦਾ ਬਾਪੂ ਜੀ ਬਥੇਰਾ ਚਿਰ ਮੁਫਤ ਝੂਟੇ ਲੈ ਲਏ, ਅੱਗੇ ਹੁਣ ਘੰਟਿਆਂ ਦੇ ਹਿਸਾਬ ਨਾਲ ਪੈਸੇ ਲੱਗਣਗੇ।
ਚਾਚਾ ਜੀ ਸਾਰੇ ਬਾਹਰ ਵਸਦੇ ਏਦਾਂ ਦੇ ਨਹੀਂ ਹੁੰਦੇ, ਤੁਹਾਡਾ ਕੀ ਖਿਆਲ ਆ? ਇੰਡੀਆ ਵਿੱਚ ਸਾਰੇ ਸਰਵਣ ਪੋਤੀ ਆ?
ਓਏ ਤੂੰ ਦੂਰ ਕਾਹਨੂੰ ਜਾਣਾ, ਮੇਰੇ ਆਪਣੇ ਸਰਵਣ ਪੋਤ ਦੀ ਗੱਲ ਸੁਣ ਲੈ। ਆ ਪਿੱਛੇ ਜੇ ਮੈਂ ਬਿਮਾਰ ਹੋ ਗਿਆ।
ਜ਼ਿਆਦਾ ਬਿਮਾਰ ਹੋ ਗਏ ਚਾਚਾ ਜੀ?
ਜ਼ਿਆਦਾ? ਓਏ ਡਾਕਟਰ ਵੀ ਤਰੀਕ ਫਿਕਸ ਕਰ ਗਿਆ ਸੀ।
ਕਾਹਦੀ?
ਭੋਗ ਦੀ।
ਸੁੱਖ ਬੋਲ।
ਓਏ ਤੂੰ ਸੁੱਖ ਬੋਲਣ ਨੂੰ ਕਹਿਣਾ। ਓਏ ਮੇਰਾ ਆਪਣਾ ਮੁੰਡਾ ਮੇਰੇ ਨਾਲ ਦੇ ਕਮਰੇ ਚ ਹੱਥ ਜੋੜੀ ਰੱਬ ਮੂਹਰੇ ਅਰਦਾਸ ਕਰਨ ਲੱਗ ਪਿਆ ਸੀ।
ਕੀ ਕਹਿੰਦਾ?
ਕਹਿੰਦਾ ਸੱਚਿਆ ਪਾਤਸ਼ਾਹ ਮੈਂ ਸੱਚੇ ਦਿਲੋਂ ਅਰਦਾਸ ਕਰਦਾ ਕਿ ਮੇਥੋਂ ਮੇਰੇ ਪਿਓ ਦਾ ਦੁੱਖ ਝੱਲਿਆ ਨਹੀਂ ਜਾਂਦਾ, ਤੂੰ ਉਹਨੂੰ ਠੀਕ ਕਰ ਦੇ, ਉਹਦੀ ਜਗ੍ਹਾ ਤੇ ਚਾਹੇ ਮੈਨੂੰ ਚੱਕ ਲੈ।
ਚਾਚਾ ਕਮਾਲ ਆ।
ਓ ਕਮਾਲ ਜੀ ਕਮਾਲ, ਇੰਨੀ ਗੱਲ ਸੁਣ ਕੇ ਅੱਧਾ ਤਾਂ ਮੈਂ ਊਂ ਠੀਕ ਹੋ ਚੱਲਿਆ ਸੀ ਵੀ ਕਲ ਯੁੱਗ ਚ ਸਰਬਣ ਪੁੱਤ।
ਫੇਰ?
ਫੇਰ ਕੀ? ਫੇਰ ਦੁਬਾਰਾ ਕਹਿੰਦਾ, ਕਹਿੰਦਾ ਮੇਰਿਆ ਮਾਲਕਾ ਇਹ ਝੂਠ ਨਾ ਜਾਣੀ, ਚਾਹੇ ਅਜਮਾ ਕੇ ਵੇਖ ਲਾ, ਮੈਨੂੰ ਚੱਕ ਲਾ, ਮੇਰੇ ਪਿਓ ਨੂੰ ਠੀਕ ਕਰ ਦੇ।
ਫੇਰ ਕੀ ਹੋਇਆ?
ਇਹਨਾਂ ਨੂੰ ਭਤੀਜ ਰੱਬ ਦੀ ਕੁਦਰਤ ਇੱਕ ਕੁੱਤਾ ਸਾਡੀ ਰਸੋਈ ਚ ਆਵੜਿਆ, ਆਉਂਦੇ ਨੇ ਮੂੰਹ ਹਾਂਡੀ ਚ ਫਸਾ ਲਿਆ, ਹਾਂਡੀ ਚੋਂ ਮੂੰਹ ਬਾਹਰ ਨਾ ਨਿਕਲੇ, ਘਾਬਰਿਆ ਹੋਇਆ ਕਦੇ ਸੱਜੇ ਭੱਜੇ ਕਦੇ ਖੱਬੇ ਭੱਜੇ, ਉੱਪਰ ਆਟਾ ਸਿੱਟ ਲਿਆ, ਤੇਲ ਸਿੱਟ ਲਿਆ, ਚੌਲ ਸਿੱਟ ਲਿਆ, ਸ਼ਕਲੋਂ ਬਿਸ਼ਕਲ ਹੋ ਕੇ ਭਮਤਰਿਆ ਹੋਇਆ ਉਸੇ ਕਮਰੇ ਚ ਆਵੜਿਆ ਜਿੱਥੇ ਮੇਰਾ ਮੁੰਡਾ ਅਰਦਾਸ ਕਰਦਾ ਸੀ। ਗਾਹਾਂ ਅਜੀਬ ਜਿਹਾ ਜਾਨਵਰ ਵੇਖ ਕੇ ਮੁੰਡੇ ਨੂੰ ਭਸੂੜੀ ਪੈ ਗਈ ਵੀ ਖੋਰੇ ਅਰਦਾਸ ਸੁਣ ਕੇ ਸੱਚੀ ਮੁੱਚੀ ਜਮਦੂਤ ਲੈਣ ਆ ਗਿਆ। ਪਤਾ ਉਹਨੂੰ ਕੀ ਕਹਿੰਦਾ?
ਕੀ ਕਹਿੰਦਾ?
ਕਹਿੰਦਾ ਭਾਜੀ ਮੈਂ ਤਾਂ ਠੀਕ ਠਾਕ ਆ, ਪਾਪਾ ਜੀ ਨਾਲ ਦੇ ਕਮਰੇ ਚ ਪਏ ਨੇ।
ਤੇਰੀ ਬੈਠ ਕੇ ਕੁੜੀਏ ਨੀ ਵਿੱਚ ਸੋਨੇ ਦੀਆਂ ਸਿੱਖਾਂ ਨੀ ਤੇਰੇ ਨੀ ਤੇਰੇ ਨੀ ਤੇਰੇ ਯਾਰ ਦੀਆਂ ਨਾਭੇ ਭੈਣ ਤਰੀਕਾਂ ਨੀ ਤੇਰੇ ਯਾਰ ਦੀਆਂ ਨਾਭੇ ਭੈਣ ਤਰੀਕਾਂ ਨੀ ਤੇਰੇ ਯਾਰ ਦੀਆਂ ਨਾਭੇ ਭੈਣ ਤਰੀਕਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਟਾਕੇ ਬਈ ਟਾਕੇ ਦਾ ਇੱਕ ਛੜਾ ਸੁਣੀਦਾ ਟਾਕੇ ਦਾ ਇੱਕ ਛੜਾ ਸੁਣੀਦਾ ਜਣੀ ਖਣੀ ਵੱਲ ਚਾਕੇ ਸੌਣ ਮਹੀਨੇ ਲੁੱਟੀ ਸਰਿਆਰੀ ਤੂੰ ਲੈ ਗਿਆ ਲਾ ਕੇ ਬਈ ਨਰਾਤਿਆਂ ਚ ਨੈਣ ਪੱਟਤੀ ਪੱਟੀ ਬਾਹਵਣੀ ਸਰਾਧਾ ਵਿੱਚ ਆ ਕੇ ਨਰਾਤਿਆਂ ਚ ਨੈਣ ਪੱਟਤੀ ਪੱਟੀ ਬਾਹਵਣੀ ਸਰਾਧਾ ਵਿੱਚ ਆ ਕੇ ਨਰਾਤਿਆਂ ਚ ਨੈਣ ਪੱਟਤੀ ਪੱਟੀ ਬਾਹਵਣੀ ਸਰਾਧਾ ਵਿੱਚ ਆ ਕੇ ਨਰਾਤਿਆਂ ਚ ਨੈਣ ਪੱਟਤੀ
ਮੈਂ
ਨਾਈਆਂ ਦੇ ਘਰ ਭੇੜ ਲਵੇਰੀ ਮਿਲਦੀ ਪੈਰ ਦੇ ਤੜਕੇ ਨਾਈਆਂ ਦੇ ਘਰ ਭੇੜ ਲਵੇਰੀ ਮਿਲਦੀ ਪੈਰ ਦੇ ਤੜਕੇ ਨੈਣ ਤੇ ਨਾਈ ਚੋਵਣ ਲੱਗੇ ਚਾਰੇ ਟੰਗਾਂ ਫੜ ਕੇ ਦੋਹਾਂ ਰਲ ਕੇ ਖੀਰ ਬਣਾ ਲਈ ਖਾਂਦੇ ਖਾਂਦੇ ਲੜਪੇ ਲੜਦਿਆਂ ਇੱਥੋਂ ਆ ਗਿਆ ਸਿਪਾਹੀ ਲੈ ਗਿਆ ਦੋਹਾਂ ਨੂੰ ਫੜ ਕੇ ਨੈਣ ਕਟਟ ਕੀ ਤੂਮਾ ਧਰ ਕੇ ਨਾਈ ਦੇ ਡੰਡਾ ਖੜ ਕੇ ਔਰ ਰਨ ਬਹਿ ਗਈ ਕਾਲ ਜਾ ਫੜ ਕੇ ਓਏ ਨੈਣ ਬਹਿ ਗਈ ਕਾਲ ਜਾ ਫੜ ਕੇ ਔਏ ਰਨ ਬਹਿ ਗਈ ਕਾਲ ਜਾ ਫੜ ਕੇ ਔਏ ਨੈਣ ਬਹਿ ਗਈ ਕਾਲ ਜਾ ਫੜ ਕੇ ਔਏ ਰਨ ਬਹਿ ਗਈ ਕਾਲ ਜਾ ਫੜ ਕੇ ਔਏ ਨੈਣ ਬਹਿ ਗਈ ਕਾਲ ਜਾ ਫੜ ਕੇ ਔਏ ਰਨ ਬਹਿ ਗਈ ਕਾਲ ਜਾ ਫੜ ਕੇ